ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਥੰਮ ਅਗਾਰੀ ਬੈਠ ਕਰ ਸਤਿਗੁਰ ਲਾਏ ਦੀਵਾਨ ਆਏ ਰਬਾਬੀ ਢਿੱਗ ਥਿਰੇ ਕਰਿਓ ਸ਼ਬਦ ਕੋ ਗਾਨ ਥੰਮ ਅਗਾਰੀ ਬੈਠ ਕਰ
ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਗਰੀਬ ਨਿਵਾਜ ਸੱਚੇ ਪਾਤਸ਼ਾਹ ਤੇਗ ਬਹਾਦਰ ਸਿਮਰੀਆ ਘਰ ਨੌ ਨਿਧਾਵੈ ਧਾਰੇ ਸਭ ਥਾਈ ਹੋਏ ਸਹਾਏ ਐਸੇ ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ ਧਰਮ ਰੱਖਿਅਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰ ਕਰਨ ਦਾ ਹਾਜ਼ਰੀਆਂ ਭਰਨ ਦਾ ਸਤ ਸੰਗਤ ਕਰਨ ਦਾ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਪ ਜੀ ਨੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਵਿਖੇ ਜੁੜ ਕਰਕੇ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀ ਦੇ ਹਜੂਰੀ ਰਾਗੀ ਜਥਿਆਂ ਦੀ ਰਸਨਾ ਤੋਂ ਗੁਰਬਾਣੀ ਦਾ ਬਹੁਤ ਹੀ ਮਨੋਹਰ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਇਹ ਮਨੁੱਖਾ ਜੀਵਨ ਦੀ ਦਾਤ ਸਾਨੂੰ ਕਿਸ ਵਾਸਤੇ ਪ੍ਰਾਪਤ ਹੋਈ ਹੈ? ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਾਨੂੰ ਆਪ ਗੁਰਬਾਣੀ ਅੰਦਰ ਇਹ ਉਪਦੇਸ਼ ਬਖਸ਼ਿਸ਼ ਕੀਤੇ ਹਨ। ਭਾਈ ਪ੍ਰਾਪਤ ਮਾਨੁਖ ਦੇਹ ਰਈਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਮਨੁੱਖਾ ਦੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਮਿਲੀ ਹੈ। ਇਸ ਦਾ ਮੁੱਖ ਪ੍ਰਯੋਜਨ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੈ। ਔਰ ਪ੍ਰਾਪਤੀ ਦੇ ਸਾਧਨ ਕੀ ਹਨ? ਪ੍ਰਾਪਤੀ ਦੇ ਸਾਧਨ ਸਤਸੰਗਤ ਦੇ ਵਿਚ ਆ ਕਰਕੇ ਅਕਾਗਰ ਚਿਤ ਬੈਠ ਕੇ ਗੁਰੂ ਕਾ ਜਸ ਸਰਵਣ ਕਰਨਾ, ਕੀਰਤਨ ਸੁਣਨਾ, ਗੁਰਬਾਣੀ ਗੁਰ ਇਤਿਹਾਸ ਦੀ ਕਥਾ ਸਰਵਣ ਕਰਨੀ, ਉਸ ਤੋਂ ਉਪਰੰਤ ਸਤਿਗੁਰੂ ਜੀ ਦੇ ਸਰਵਣ ਕੀਤੇ ਹੋਏ ਉਪਦੇਸ਼ਾਂ ਨੂੰ ਮੰਨਣਾ ਔਰ ਉਸ ਤੋਂ ਉਪਰੰਤ ਕਮਾਉਣਾ। ਕਮਾਉਂਦਿਆਂ ਕਮਾਉਂਦਿਆਂ ਫੇਰ ਕਿਤੇ ਜਾ ਕੇ ਸਤਿਗੁਰੂ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਦੇ ਨਾਲ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਸਾਧਨ ਪ੍ਰਾਪਤ ਹੁੰਦਾ ਹੈ। ਔਰ ਸਮਾਂ ਆਉਣ ਤੋਂ ਗੁਰਸਿੱਖੀ ਕਮਾ ਕੇ ਸੇਵਾ ਸਿਮਰਨ ਸਤਸੰਗਤ ਕਰਕੇ ਮਨੁੱਖਾ ਜੀਵਨ ਨੂੰ ਸਫਲ ਕਰਦਿਆਂ ਹੋਇਆਂ ਵਾਹਿਗੁਰੂ ਪਰਮੇਸ਼ਰ ਦੀ ਅਭੇਦਤਾ ਜਦੋਂ ਪ੍ਰਾਪਤ ਹੁੰਦੀ ਹੈ ਉਦੋਂ ਇਹ ਮਨੁੱਖਾ ਜੀਵਨ ਪੂਰਨ ਰੂਪ ਦੇ ਵਿਚ ਸਫਲ ਹੋ ਜਾਇਆ ਕਰਦਾ ਹੈ। ਆਓ ਸਾਧ ਸੰਗਤ ਜੀ, ਆਪ ਸਮੁੱਚੀਆਂ ਸੰਗਤਾਂ ਨੇ ਬਹੁਤ ਵੱਡੀ ਇਹ ਕਿਰਪਾ ਕੀਤੀ ਹੈ, ਪਰ ਉਪਕਾਰ ਕੀਤਾ ਹੈ। ਸਮੁੱਚੀਆਂ ਸੰਗਤਾਂ ਦੇ ਉਪਰਾਲੇ ਦੇ ਨਾਲ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਜਥੇ ਸੰਗਤ ਦੇ ਇਸ 9 ਫਰਵਰੀ ਤੱਕ ਦੇ ਕਥਾ ਦੇ ਸਮਾਗਮ ਰੱਖੇ ਗਏ ਹਨ, ਕਿਉਂਕਿ ਇਸ ਪਾਵਨ ਪਵਿੱਤਰ ਅਸਥਾਨ ਦੇ ਨਾਲ ਦਮਦਮੀ ਟਕਸਾਲ ਦੇ 12ਵੇਂ ਮੁਖੀ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਮਹਾਂਪੁਰਖ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਦਮਦਮੀ ਟਕਸਾਲ ਦੇ 14ਵੇਂ ਮੁਖੀ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਔਰ ਮਹਾਂਪੁਰਖ ਦਮਦਮੀ ਟਕਸਾਲ ਦੇ 15ਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਹਰ ਸਾਲ ਹੀ ਇਸ ਪਾਵਨ ਅਸਥਾਨ ਤੇ ਆ ਕੇ ਸੰਗਤਾਂ ਵਿਚ ਜੁੜ ਕਰਕੇ ਆਪ ਸੰਗਤਾਂ ਨੂੰ ਗੁਰਬਾਣੀ ਗੁਰ ਇਤਿਹਾਸ ਦੀ ਕਥਾ ਸਰਵਣ ਕਰਵਾਉਂਦੇ ਰਹੇ, ਗੁਰਮਤ ਦਾ ਪ੍ਰਚਾਰ ਕਰਦੇ ਰਹੇ ਔਰ ਇਥੋਂ ਦੀਆਂ ਸੰਗਤਾਂ ਵੀ ਬੜੇ ਚਾਅ ਤੇ ਉਤਸ਼ਾਹ ਦੇ ਨਾਲ ਜਥੇ ਸੰਗਤ ਦੇ ਪ੍ਰੋਗਰਾਮ ਨੂੰ ਲਿਖਿਆ ਕਰਦੀਆਂ ਸਨ। ਉਸੇ ਲੜੀ ਨੂੰ ਮੁੱਖ ਰੱਖਦਿਆਂ ਹੋਇਆਂ ਜਿੱਥੇ ਪਟਿਆਲੇ ਸ਼ਹਿਰ ਦੀਆਂ ਸੰਗਤਾਂ ਨੇ, ਇਰਦ ਗਿਰਦ ਦੀਆਂ ਸੰਗਤਾਂ ਨੇ ਇਹ ਬਹੁਤ ਵੱਡਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਉਪਰਾਲਾ ਕੀਤਾ ਹੈ। ਉੱਥੇ ਖਾਲਸਾ ਪੰਥ ਦੀ ਮਹਾਨ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਨ੍ਹਾਂ ਸਮਾਗਮਾਂ ਨੂੰ ਵਿਸ਼ੇਸ਼ ਰੂਪ ਦੇ ਵਿਚ ਬਹੁਤ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ ਔਰ ਇਸ ਅਸਥਾਨ ਦੇ ਮੁੱਖ ਹੈੱਡ ਗ੍ਰੰਥੀ ਸਨਮਾਨ ਯੋਗ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਔਰ ਮੈਨੇਜਰ ਸਾਹਿਬ, ਸਾਰੇ ਹੀ ਪ੍ਰਬੰਧਕ ਸਿੰਘ, ਇਥੋਂ ਦੇ ਗ੍ਰੰਥੀ ਸਿੰਘ ਸਾਹਿਬਾਨ, ਰਾਗੀ ਸਿੰਘ ਸਾਹਿਬਾਨ, ਸਾਰੇ ਸਟਾਫ ਵੱਲੋਂ ਵਿਸ਼ੇਸ਼ ਤੌਰ ਤੇ ਸਾਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਸੋ ਮੈਂ ਸਾਰੀਆਂ ਸੰਗਤਾਂ ਦਾ, ਸਾਰੇ ਪ੍ਰਬੰਧਕ ਸਿੰਘਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਆਓ ਸਾਧ ਸੰਗਤ ਜੀ, ਮਨ ਦੀ ਬਿਰਤੀ ਨੂੰ ਇਕਾਗਰ ਕਰੀਏ, ਸੁਰਤ ਨੂੰ ਜੋੜੀਏ। ਮੀਰੀ ਪੀਰੀ ਦੇ ਮਾਲਕ ਗਰੀਬ ਨਿਵਾਜ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਆਪ ਸੰਗਤਾਂ ਲੜੀਵਾਰ ਗੁਰ ਇਤਿਹਾਸ ਸਰਵਣ ਕਰਦੇ ਆ ਰਹੇ ਹੋ ਕਿ ਸਤਿਗੁਰੂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਪੰਚਮ ਗੁਰਦੇਵ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਸਾਏ ਹੋਏ ਮਹਾਨ ਨਗਰ, ਵਸਾਈ ਹੋਈ ਮਹਾਨ ਪਵਿੱਤਰ ਨਗਰੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ, ਜੋ ਕਿ ਜਲੰਧਰ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਜਾਂਦਿਆਂ ਰਸਤੇ ਵਿਚ ਮੁੱਖ ਸੜਕ ਦੇ ਉੱਤੇ ਵਸਾਈ ਹੋਈ ਨਗਰੀ ਦੇ ਆਪਾਂ ਨੂੰ ਦਰਸ਼ਨ ਹੁੰਦੇ ਹੈ। ਇਸ ਧਰਤੀ ਤੇ ਸਤਿਗੁਰੂ ਜੀ ਨੇ ਧਰਮ ਦੇ ਯੁੱਧ ਕਰਨਾ ਕੀਤੇ ਹੈ ਔਰ ਸੰਗਤਾਂ ਨੂੰ ਸਤਿਗੁਰੂ ਮਹਾਰਾਜ ਜੀ ਦਰਸ਼ਨ ਦੀਦਾਰ ਦੇ ਕੇ ਤਾਰ ਰਹੇ ਹਨ। ਅੱਜ ਦਾ ਜੋ ਪ੍ਰਸੰਗ ਚੱਲ ਰਿਹਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਅੱਜ ਪੰਚਮ ਪਾਤਸ਼ਾਹ ਜੀ ਦੇ ਸਜਾਏ ਹੋਏ ਔਰ ਸਥਾਪਨ ਕੀਤੇ ਹੋਏ ਅਸਥਾਨ ਗੁਰਦੁਆਰਾ ਸ੍ਰੀ ਥੰਮ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੁਭਾਏਮਾਨ ਹਨ। ਉਹ ਪ੍ਰਾਚੀਨ ਸਮਿਆਂ ਦੇ ਅੰਦਰ ਸਤਿਗੁਰੂ ਜੀ ਨੇ ਜਦੋਂ ਪੰਚਮ ਪਾਤਸ਼ਾਹ ਜੀ ਨੇ ਗੁਰ ਅਸਥਾਨ ਤਿਆਰ ਕੀਤੇ ਸਨ, ਬਹੁਤ ਸੁੰਦਰ ਇਸ ਇਮਾਰਤ ਦੀ ਤਿਆਰੀ ਕੀਤੀ ਗਈ ਔਰ ਇਸ ਇਮਾਰਤ ਦੀ ਛੱਤ ਨੂੰ ਹੋਰ ਵੀ ਸੁੰਦਰ ਬਣਾਉਣ ਲਈ ਸਤਿਗੁਰਾਂ ਨੇ ਬੜੀ ਪੁਖਤਾ ਔਰ ਬਹੁਤ ਹੀ ਸੁੰਦਰ ਟਾਹਲੀ ਦੀ ਲੱਕੜ ਦਾ ਥੰਮ ਤਿਆਰ ਕੀਤਾ ਗਿਆ ਔਰ ਉਸ ਥੰਮ ਦੇ ਆਸਰੇ ਸਾਰੀ ਛੱਤ ਨੂੰ ਸਤਿਗੁਰੂ ਜੀ ਨੇ ਆਪ ਟਿਕਾਉਣਾ ਕੀਤਾ ਸੀ ਔਰ ਇਸੇ ਕਰਕੇ ਉਸ ਅਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਥੰਮ ਸਾਹਿਬ ਸੁਭਾਏਮਾਨ ਹੈ। ਪਰ ਜਦੋਂ ਅਬਦਾਲੀ ਦੀਆਂ ਜ਼ਾਲਮ ਫੌਜਾਂ ਨੇ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਹਮਲੇ ਕੀਤੇ, ਗੁਰਧਾਮਾਂ ਤੇ ਹਮਲੇ ਕੀਤੇ, ਉਦੋਂ ਇਸ ਅਸਥਾਨ ਤੇ ਵੀ ਉਹਨਾਂ ਜ਼ਾਲਮਾਂ ਵੱਲੋਂ ਹਮਲਾ ਕਰਕੇ ਉਸ ਥੰਮ ਸਾਹਿਬ ਨੂੰ ਸਾੜ ਦਿੱਤਾ ਗਿਆ ਸੀ। ਗੁਰ ਅਸਥਾਨ ਦੀ ਬਹੁਤ ਵੱਡੀ ਬੇਅਦਬੀ ਕੀਤੀ ਗਈ ਸੀ। ਉਸ ਥੰਮ ਦੇ ਅਸੀਂ ਅੱਜ ਦਰਸ਼ਨ ਨਹੀਂ ਕਰ ਸਕਦੇ ਕਿਉਂਕਿ ਅਬਦਾਲੀ ਦੀਆਂ ਜ਼ਾਲਮ ਫੌਜਾਂ ਨੇ ਉਸ ਪਾਵਨ ਅਸਥਾਨ ਦੀ ਅਤੇ ਥੰਮ ਸਾਹਿਬ ਦੀ ਬੇਅਦਬੀ ਕੀਤੀ। ਪਰ ਸਤਿਗੁਰਾਂ ਦਾ ਉਹ ਅਸਥਾਨ ਅੱਜ ਵੀ ਉੱਥੇ ਹੀ ਸੁਭਾਏਮਾਨ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਥੇ ਪ੍ਰਕਾਸ਼ ਹੁੰਦੇ ਹੈ, ਸੰਗਤਾਂ ਦੀਦਾਰ ਕਰਦੀਆਂ ਹਨ। ਇਸ ਲਈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਸ ਅਸਥਾਨ ਤੇ ਆਏ ਹੈ ਔਰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਥੰਮ ਸਾਹਿਬ ਜੀ ਦੇ ਅੱਗੇ ਸਜ ਕਰਕੇ ਦੀਵਾਨ ਸਜਾਉਣ ਦੀ ਆਗਿਆ ਕੀਤੀ ਹੈ ਔਰ ਸੰਗਤਾਂ ਨੇ ਦੀਵਾਨ ਦੀ ਤਿਆਰੀ ਕੀਤੀ ਹੈ। ਜਿਵੇਂ ਸਤਿਗੁਰੂ ਜੀ ਸੰਗਤਾਂ ਨੂੰ ਦੀਵਾਨ ਅੰਦਰ ਦਰਸ਼ਨ ਦੇ ਕੇ ਕਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਕੇ ਸੰਗਤਾਂ ਨੂੰ ਤਾਰ ਰਹੇ ਹਨ, ਇਹ ਸਾਰੇ ਪ੍ਰਸੰਗ ਹੀ ਬਹੁਤ ਸੁੰਦਰ ਅੱਗੇ ਆ ਰਹੇ। ਆਪ ਸੰਗਤਾਂ ਮਨ ਬਿਰਤੀ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੋ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਥੰਮ ਅਗਾਰੀ ਬੈਠ ਕਰ।
ਮੀਰੀ ਪੀਰੀ ਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਥੰਮ ਸਾਹਿਬ ਦੇ ਅੱਗੇ ਸੁਭਾਈਮਾਨ ਹੋਏ ਹੈ ਔਰ ਸਜ ਕਰਕੇ ਹਜ਼ੂਰ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ।
ਸਤਿਗੁਰ ਲਾਏ ਦੀਵਾਨ,
ਸਤਿਗੁਰਾਂ ਦੀ ਹਜ਼ੂਰੀ ਵਿਚ ਦੀਵਾਨ ਸਜ ਗਏ ਹੈ, ਦੀਵਾਨ ਲੱਗ ਗਏ ਹੈ, ਦੂਰੋਂ ਦੂਰੋਂ ਨੇੜਿਓ ਸਾਰੀਆਂ ਸੰਗਤਾਂ ਕੇ ਹਜ਼ੂਰ ਦੇ ਦਰਸ਼ਨ ਕਰ ਰਹੀਆਂ ਹਨ ਦੀਵਾਨ ਦੇ ਅੰਦਰ।
ਆਏ ਰਬਾਬੀ ਢਿੱਗ ਥਿਰੇ,
ਔਰ ਰਬਾਬੀ ਸਿੱਖਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿਚ ਸਜ ਕਰਕੇ
ਕਰਿਓ ਸ਼ਬਦ ਕੋ ਗਾਨ,
ਗੁਰੂ ਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਗਾਇਨ ਕੀਤਾ। ਐਸਾ ਕੀਰਤਨ ਕਰ ਮਨ ਮੇਰੇ, ਇਹਾਂ ਉਹਾਂ ਜੋ ਕਾਮ ਤੇਰਾ, ਐਸਾ ਮਹਾਨ ਕੀਰਤਨ, ਕੀਰਤਨ ਨਿਰਮੋਲ ਕਹੀਰਾ, ਆਨੰਦ ਗੁਣੀ ਗਹੀਰਾ, ਐਸੇ ਗੁਰੂ ਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਗਾਇਨ ਕੀਤਾ ਹੈ।
ਚੌਪਈ ਜਿਉਂ ਜਿਉਂ ਪੁਰ ਮੈਂ ਗੁਰ ਸੁਧ ਹੋਈ,
ਜਿਵੇਂ ਜਿਵੇਂ ਸ਼ਹਿਰ ਨਿਵਾਸੀਆਂ ਨੂੰ ਸਤਿਗੁਰੂ ਮਹਾਰਾਜ ਜੀ ਦੇ ਆਉਣ ਦੀ ਖਬਰ ਹੋਈ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਹਿਰ ਦੇ ਅੰਦਰ ਆ ਕੇ ਚਰਨ ਪਾਏ ਹੈ, ਕਰਤਾਰਪੁਰ ਸਾਹਿਬ ਦੀ ਧਰਤੀ ਨੂੰ ਨਿਵਾਜਿਆ ਹੈ, ਸੰਗਤਾਂ ਨੂੰ ਤਾਰਨ ਲਈ ਸਤਿਗੁਰੂ ਮਹਾਰਾਜ ਜੀ ਉਚੇਚੇ ਤੌਰ ਤੇ ਪਹੁੰਚੇ ਹੈ, ਇਹ ਸਾਰੀਆਂ ਖਬਰਾਂ ਸੰਗਤਾਂ ਨੂੰ ਮਿਲੀਆਂ ਕਿ ਸਤਿਗੁਰੂ ਜੀ ਥੰਮ ਸਾਹਿਬ ਅਸਥਾਨ ਤੇ ਦੀਵਾਨ ਵਿਚ ਦਰਸ਼ਨ ਦੇ ਰਹੇ ਹਨ। ਇਹ ਖਬਰ ਜਿਵੇਂ ਜਿਵੇਂ ਸੰਗਤਾਂ ਨੂੰ ਮਿਲੀ ਹੈ,
ਚੱਲਿਓ ਆਏ ਸਭ ਕੋਈ,
ਤਿਵੇਂ ਤਿਵੇਂ ਹਰ ਕੋਈ ਚੱਲਿਆ ਹੈ, ਚੱਲ ਕੇ ਆਇਆ ਹਜ਼ੂਰ ਦੇ ਦਰਸ਼ਨ ਕਰਨ ਵਾਸਤੇ, ਆਪਣਾ ਜੀਵਨ ਸਫਲ ਕਰਨ ਵਾਸਤੇ, ਹਜ਼ੂਰ ਦੇ ਨੂਰੀ ਦਰਸ਼ਨਾਂ ਦੀ ਇੱਛਾ ਲੈ ਕੇ, ਨੂਰੀ ਦਰਸ਼ਨਾਂ ਦੇ ਪਿਆਸੇ ਭੋਰੇ ਰੂਪ ਗੁਰਸਿੱਖ ਸਤਿਗੁਰਾਂ ਦੇ ਦੀਦਾਰ ਵਾਸਤੇ ਚੱਲ ਕੇ ਆ ਰਹੇ ਹਨ। ਔਰ ਸਤਿਗੁਰੂ ਜੀ ਨੂੰ ਅੱਗੇ ਭੇਟਾਵਾਂ ਚਰਨਾਂ ਦੇ ਵਿਚ ਮੱਥਾ ਟੇਕ ਕੇ ਅਰਪਣ ਕਰਦੇ ਹੈ ਔਰ ਆਪਣਾ ਸੀਸ ਸਤਿਗੁਰਾਂ ਦੇ ਚਰਨਾਂ ਵਿਚ ਸਤਿਗੁਰਾਂ ਦੇ ਦਰ ਤੇ ਮਸਤਕ ਲਾ ਕੇ ਨਮਸਕਾਰਾਂ ਕਰਦੇ ਆ, ਮੱਥਾ ਟੇਕਦੇ ਹਨ।
ਦਰਸ਼ਨ ਕਰਹਿ ਮੋਦ ਉਪਜਾਵੇ,
ਔਰ ਜਿਹੜਾ ਜਿਹੜਾ ਵੀ ਗੁਰਸਿੱਖ ਮਾਈ ਭਾਈ ਸੰਗਤਾਂ ਹਜ਼ੂਰ ਦੇ ਦਰਸ਼ਨ ਕਰਦੇ ਹੈ, ਉਹਨਾਂ ਦੇ ਮਨ ਵਿਚ ਮੋਦ ਨਾਮ ਆਨੰਦ ਦਾ ਹੈ, ਆਨੰਦ ਪੈਦਾ ਹੋ ਜਾਂਦਾ, ਹਿਰਦੇ ਵਿਚ ਸ਼ਾਂਤੀ ਆ ਜਾਂਦੀ ਹੈ, ਹਿਰਦੇ ਵਿਚ ਠੰਡ ਵਰਤ ਜਾਂਦੀ ਹੈ ਔਰ ਹਿਰਦੇ ਵਿਚ ਸਤਿਗੁਰੂ ਜੀ ਦੇ ਦੀਦਾਰ ਕਰਨ ਦੇ ਨਾਲ ਆਨੰਦ ਪੈਦਾ ਹੋ ਜਾਂਦਾ ਹੈ।
ਕਿਰਪਾ ਦ੍ਰਿਸ਼ ਤੇ ਦੇਖਣ ਕਰੇ,
ਔਰ ਸਤਿਗੁਰੂ ਜੀ ਏਡੇ ਵੱਡੇ ਦਿਆਲੂ ਮਹਾਨ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ ਜੀ ਹਨ, ਕਿਰਪਾ ਦੀ ਦ੍ਰਿਸ਼ਟੀ ਨਾਲ ਹਰ ਗੁਰਸਿੱਖ ਮਾਈ ਭਾਈ ਵੱਲ, ਸੰਗਤਾਂ ਵੱਲ ਸਤਿਗੁਰੂ ਜੀ ਦੀ ਕਿਰਪਾ ਦੀ ਦ੍ਰਿਸ਼ਟੀ ਦੀ ਤੱਕਣੀ ਨਾਲ ਵੇਖ ਕੇ ਉਹਨਾਂ ਨੂੰ ਨਦਰੋ ਨਦਰ ਨਿਹਾਲ ਕਰ ਦਿੰਦੇ ਹੈ। ਕਿਰਪਾ ਕਟਾਖ ਅਬ ਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਐਸੀ ਕਿਰਪਾ ਭਰੀ ਦ੍ਰਿਸ਼ਟੀ ਹੈ, ਅੰਮ੍ਰਿਤ ਭਰੀ ਦ੍ਰਿਸ਼ਟੀ ਹੈ, ਜਿਸ ਜਿਸ ਵੱਲ ਵੀ ਸਤਿਗੁਰੂ ਜੀ ਕਿਰਪਾ ਦੀ ਦ੍ਰਿਸ਼ਟੀ ਨਾਲ ਤੱਕਦੇ ਹੈ ਉਹਨਾਂ ਦੇ ਸਾਰੇ ਦੁੱਖਾਂ ਨੂੰ ਮੇਟ ਦਿੰਦੇ ਹੈ, ਦੁੱਖਾਂ ਦਾ ਨਾਸ਼ ਕਰ ਦਿੰਦੇ ਹਨ। ਐਸੀ ਬਖਸ਼ਿਸ਼ਾਂ ਭਰੀ ਕਿਰਪਾ ਭਰੀ ਦ੍ਰਿਸ਼ਟੀ ਦੇ ਨਾਲ ਸਤਿਗੁਰੂ ਜੀ ਵੇਖਦੇ ਤੱਕਦੇ ਹਨ, ਆਇਆਂ ਦੇ ਦੁੱਖ ਦੂਰ ਕਰਕੇ ਉਹਨਾਂ ਨੂੰ ਨਦਰੋ ਨਦਰ ਨਿਹਾਲ ਕਰਦੇ ਹਨ।
ਸਭ ਕੀ ਮਨੋ ਕਾਮਨਾ ਪੂਰਾ,
ਸਾਰਿਆਂ ਦੇ ਮਨ ਦੀਆਂ ਕਾਮਨਾਵਾਂ। ਸਤ ਸੰਗਤ ਜੀ, ਇੱਕ ਤਾਂ ਅਰਦਾਸੀਏ ਗੁਰਸਿੱਖ ਅਰਦਾਸ ਦੁਆਰਾ ਬੇਨਤੀ ਕਰਦੇ ਆ, ਗਰੀਬ ਨਵਾਜ ਅਮਕੇ ਸਿੱਖ ਦੀ ਇਹ ਕਾਮਨਾ ਹੈ, ਆਪ ਪੂਰੀ ਕਰੋ। ਇੱਕ ਐਸੇ ਵੀ ਗੁਰਮੁਖ ਪ੍ਰੇਮੀ ਹਨ ਜਿਹੜੇ ਰਸਨਾ ਤੋਂ ਬੋਲ ਕੇ ਸਤਿਗੁਰਾਂ ਨੂੰ ਬੇਨਤੀ ਕਰਨ ਤੋਂ ਸੰਕੋਚ ਕਰਦੇ ਹੈ, ਪਰ ਹਿਰਦੇ ਵਿਚ ਭਾਵਨਾ ਹੈ ਕਿ ਸਤਿਗੁਰੂ ਮਹਾਰਾਜ ਮੇਰੇ ਮਨ ਦੀ ਆ ਇੱਛਾ ਪੂਰੀ ਕਰਨ, ਮੇਰਾ ਆ ਸੰਕਲਪ ਪੂਰਾ ਹੋਵੇ। ਜਿਹੜੇ ਪ੍ਰਤੱਖ ਰੂਪ ਵਿਚ ਬੇਨਤੀਆਂ ਕਰਦੇ ਹੈ, ਸਤਿਗੁਰੂ ਉਹਨਾਂ ਦੇ ਵੀ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ। ਜਿਹੜੇ ਹਿਰਦੇ ਵਿਚੋਂ ਅਰਦਾਸ ਕਰਦੇ ਹੈ, ਬੇਨਤੀ ਕਰਦੇ ਹੈ, ਸਤਿਗੁਰੂ ਮਹਾਰਾਜ ਉਹਨਾਂ ਦੇ ਵੀ ਮਨ ਦੀਆਂ ਹਰ ਕਾਮਨਾਵਾਂ ਹਰ ਇਛਾਵਾਂ ਸੱਚੇ ਪਾਤਸ਼ਾਹ ਆਪ ਪੂਰੀਆਂ ਕਰਦੇ ਹੈ, ਬਖਸ਼ਿਸ਼ਾਂ ਕਰਕੇ ਤਾਰਦੇ ਹਨ। ਕੋਈ ਲੋਕ ਦੇ ਸੁਖ ਮੰਗਦਾ, ਕੋਈ ਪ੍ਰਲੋਕ ਦੀਆਂ ਦਾਤਾਂ ਮੰਗਦਾ, ਲੋਕ ਪ੍ਰਲੋਕ ਦੀਆਂ ਸਾਰੀਆਂ ਦਾਤਾਂ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਕਿਰਪਾ ਕਰਕੇ ਪੂਰੀਆਂ ਕਰਦੇ ਹਨ। ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੈ, ਆਸ ਮਨੋਰਥ ਪੂਰਨ ਹੋ ਗਏ ਭੇਟਤ ਗੁਰ ਦਰਸਾਇਆ ਜੀਓ। ਜਿਹੜੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਹੈ, ਸਤਿਗੁਰੂ ਜੀ ਨੂੰ ਆ ਕੇ ਮਿਲਦੇ ਹੈ, ਜੋ ਮਨ ਦਾ ਸੰਕਲਪ ਕੋਈ ਘਰ ਤੋਂ ਲੈ ਕੇ ਤੁਰਦਾ ਸਤਿਗੁਰੂ ਉਹ ਵੀ ਪੂਰਾ ਕਰਦੇ ਹੈ। ਜੋ ਲੰਮੇ ਸਮੇਂ ਦੀ ਆਸ ਹੈ ਕਿ ਮਹਾਰਾਜ ਥਾਂ ਪੁਰ ਥਾਂ ਜਾ ਕੇ ਵੀ ਵੇਖਿਆ, ਬਹੁਤ ਯਤਨ ਵੀ ਕੀਤੇ, ਪਰ ਇਹ ਮੇਰੀ ਆਸਾਂ ਨਹੀਂ ਪੂਰੀ ਹੋਈ, ਉਹ ਸਤਿਗੁਰਾਂ ਦੇ ਦਰਸ਼ਨ ਕਰਨ ਮਾਤਰ ਦੇ ਨਾਲ ਹੀ ਉਹਨਾਂ ਦੀਆਂ ਆਸਾਵਾਂ ਪੂਰੀਆਂ ਹੋ ਜਾਂਦੀਆਂ ਹਨ। ਮਨ ਦਾ ਸੰਕਲਪ ਹੁਣ ਇੱਕ ਸੈਕਿੰਡ ਵਿੱਚ ਫੁਰਨਾ ਪੈਦਾ ਹੋਇਆ, ਇੱਕ ਪਲ ਵਿੱਚ, ਇੱਕ ਖਿੰਨ ਵਿੱਚ ਸੰਕਲਪ ਪੈਦਾ ਹੋਇਆ ਦਰਸ਼ਨ ਕਰਦਿਆਂ ਸਾਰ, ਔਰ ਉਹ ਵੀ ਸਤਿਗੁਰੂ ਮਨਸਾ ਨੂੰ ਕਹਿੰਦੇ ਹੈ, ਉਹ ਵੀ ਮਨ ਦੀ ਮਨਸਾ, ਮਨ ਦੀ ਮੁਰਾਦ ਸਤਿਗੁਰੂ ਜੀ ਤਤਕਾਲ ਪੂਰੀ ਕਰ ਦਿੰਦੇ ਹਨ। ਜੋ ਜੋ ਕਹੇ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੇ, ਐਸੇ ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਨ, ਇੰਨੇ ਦਿਆਲੂ ਹਨ ਸੱਚੇ
ਪਾਤਸ਼ਾਹ।
ਸੰਧਿਆ ਦਾ ਸਮਾਂ ਜਦੋਂ ਸਾਧ ਸੰਗਤ ਜੀ ਦਿਨ ਛਿਪਣ ਦੇ ਵਿਚ ਆਉਂਦਾ ਹੈ, ਸੂਰਜ ਦਾ ਛਪਾ ਹੁੰਦਾ ਹੈ, ਦਿਨ ਤੇ ਰਾਤ ਦੀ ਸੰਧੀ ਭਾਵ ਮੇਲ, ਉਸ ਸੰਧਿਆ ਦੇ ਸਮੇਂ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਥੰਮ ਸਾਹਿਬ ਅਸਥਾਨ ਤੇ ਸੱਜ ਕੇ ਗੁਰਤਾ ਗੱਦੀ ਦੇ ਤਖ਼ਤ ਉੱਤੇ ਸੁਭਾਈਮਾਨ ਹੋ ਕੇ ਸਤਿਗੁਰਾਂ ਨੇ ਸੰਗਤਾਂ ਨੂੰ ਦਰਸ਼ਨ ਦੇਣਾ ਕੀਤੇ ਹਨ।
ਭੋਗ ਪਾਏ ਬੰਦਨ ਕੋ ਕਰੇ,
ਉਸ ਵਕਤ ਸੋਦਰ ਹੈ ਰਾਜ ਸਾਹਿਬ ਜੀ ਦੇ ਪਾਠ ਹੋਏ ਹਨ, ਕਿਉਂਕਿ ਸੰਧਿਆ ਸੋਦਰ ਗਾਵਣਾ ਅੰਮ੍ਰਿਤ ਵੇਲਾ ਜਪ ਉਚਾਰਾ। ਭਾਈ ਗੁਰਦਾਸ ਜੀ ਦਾ ਕਥਨ ਹੈ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਮਰਯਾਦਾ ਦਿੱਤੀ ਹੈ ਕਿ ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਦਸਮ ਪਿਤਾ ਜੀ ਦੇ ਤੱਕ ਅੰਮ੍ਰਿਤ ਵੇਲੇ ਉੱਠਦੇ, ਇਸ਼ਨਾਨ ਕਰਦੇ, ਸਭ ਤੋਂ ਪਹਿਲਾਂ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਿਆ ਕਰਦੇ ਸਨ, ਫਿਰ ਮੂਲ ਮੰਤਰ ਗੁਰਮੰਤਰ ਦਾ ਅਭਿਆਸ, ਔਰ ਆਸਾ ਜੀ ਦੀ ਵਾਰ ਦਾ ਪਾਠ ਵੀ ਕਰਨਾ, ਹੋਰ ਗੁਰਬਾਣੀ ਦੇ ਸ਼ਬਦਾਂ ਦਾ ਵੀ ਪਾਠ ਕਰਨਾ, ਔਰ ਦੀਵਾਨ ਵਿੱਚ ਜਾ ਕੇ ਹਾਜ਼ਰੀਆਂ ਭਰਨੀਆਂ। ਪੰਚਮ ਪਾਤਸ਼ਾਹ ਜੀ ਦੇ ਸਮੇਂ ਗੁਰਸਿੱਖ ਸ੍ਰੀ ਜਪਜੀ ਸਾਹਿਬ ਜੀ ਦੇ ਨਾਲ ਸੁਖਮਨੀ ਸਾਹਿਬ ਜੀ ਦਾ ਵੀ ਨਿਤਨੇਮ ਕਰਿਆ ਕਰਦੇ ਸਨ। ਦਸਮ ਪਿਤਾ ਜੀ ਨੇ ਬਖਸ਼ਿਸ਼ਾਂ ਕੀਤੀਆਂ, ਸਾਨੂੰ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਉਸ ਵਕਤ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ, ਸ਼ਾਮ ਨੂੰ ਸੋਦਰ ਰਹਿਰਾਜ ਸਾਹਿਬ ਜੀ ਦਾ ਪਾਠ, ਬਰਾਜਣ ਲੱਗਿਆ ਕੀਰਤਨ ਸੋਹਲੇ ਸਾਹਿਬ ਜੀ ਦਾ ਪਾਠ, ਇਹ ਸਾਨੂੰ ਨਿਤਨੇਮ ਦਿੱਤਾ ਹੈ। ਔਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਦਸ ਸਰੂਪਾਂ ਤੱਕ ਹਜ਼ੂਰ ਅੰਮ੍ਰਿਤ ਵੇਲੇ ਦਾ ਨਿਤਨੇਮ ਔਰ ਸ਼ਾਮ ਦਾ ਨਿਤਨੇਮ ਬਿਨਾਂ ਨਾਗਾ ਆਪ ਕਰਨ ਕਾਰਨ ਸਤਿਗੁਰੂ ਸਾਰਾ ਨਿਤਨੇਮ, ਸਾਰਾ ਅਭਿਆਸ ਆਪ ਵੀ ਕਰਦੇ ਔਰ ਸੰਗਤਾਂ ਨੂੰ ਵੀ ਆਗਿਆ ਕਰਿਆ ਕਰਦੇ ਸਨ। ਇਸ ਲਈ ਉਹ ਗੁਰੂ ਘਰ ਦੀ ਮਰਿਆਦਾ ਅਨੁਸਾਰ ਸਤਿਗੁਰੂ ਜੀ ਨੇ ਸੋਦਰ ਦਾ ਸਮਾਂ ਹੋਇਆ, ਸੋਦਰ ਦਾ ਸ਼ਬਦ, ਸੋਦਰ ਦੀ ਚੌਂਕੀ ਗੁਰਸਿੱਖ ਰਾਗੀਆਂ ਨੇ ਲਾਉਣਾ ਕੀਤੀ, ਔਰ ਰਹਿਰਾਜ ਸਾਹਿਬ ਜੀ ਦਾ ਪਾਠ ਹੋਇਆ, ਦੀਵਾਨ ਦੀ ਸਮਾਪਤੀ ਹੋਈ, ਸਤਿਗੁਰੂ ਜੀ ਨੇ ਸੋਦਰ ਦੇ ਦੀਵਾਨ ਦੀ ਆਪ ਹਾਜ਼ਰੀ ਭਰਨਾ ਕੀਤੀ ਹੈ।
ਭੋਗ ਪਾਏ ਬੰਦਨ ਕੋ ਕਰੇ,
ਜਦੋਂ ਸਮਾਪਤੀ ਹੋਈ ਸਤਿਗੁਰਾਂ ਨੇ ਵੀ ਗੁਰਬਾਣੀ ਦੇ ਸਤਿਕਾਰ ਲਈ ਆਪ ਨਮਸਕਾਰ ਕੀਤੀ ਪਾਠ ਦੀ ਸੰਪੂਰਨਤਾ ਤੇ, ਸੰਗਤਾਂ ਨੇ ਵੀ ਸਤਿਗੁਰਾਂ ਨੂੰ ਨਮਸਕਾਰਾਂ ਕੀਤੀਆਂ, ਮੱਥਾ ਟੇਕਿਆ।
ਉੱਠ ਸਤਿਗੁਰ ਡੇਰੇ ਮਹਿ ਆਏ,
ਉੱਠ ਕਰਕੇ ਦੀਵਾਨ ਵਿੱਚੋਂ ਜਿੱਥੇ ਸਤਿਗੁਰੂ ਜੀ ਦੇ ਆਸਣ ਲਾਏ ਹੋਏ ਸਨ, ਸਤਿਗੁਰੂ ਜੀ ਗੁਰੂ ਕੇ ਮਹਿਲਾਂ ਵਿੱਚ ਆਪਣੇ ਆਸਣਾਂ ਉੱਤੇ ਆਪਣੇ ਅਸਥਾਨ ਤੇ ਆਰਾਮ ਕਰਨ ਵਾਸਤੇ ਆਏ ਹੈ।
ਰੁਚ ਅਨੁਸਾਰ ਅਸਨ ਕੋ ਖਾਏ,
ਜਿੰਨੀ ਇੱਛਾ ਸੀ ਉਸ ਅਨੁਸਾਰ ਸਤਿਗੁਰੂ ਮਹਾਰਾਜ ਜੀ ਨੇ ਪ੍ਰਸ਼ਾਦਾ ਛਕਣਾ ਕੀਤਾ ਲੰਗਰ ਦੇ ਵਿੱਚੋਂ।
ਸੇਜ ਪਰ ਫਿਰੇ ਗੁਸਾਈ,
ਮਾਲਕ ਸਤਿਗੁਰੂ ਜੀ ਕੋਮਲ ਸੇਜਾ ਤਿਆਰ ਕੀਤੀ ਗਈ ਬੜੀ ਸੁੰਦਰ, ਉਸ ਉੱਤੇ ਆਰਾਮ ਕਰਨ ਵਾਸਤੇ ਸਤਿਗੁਰੂ ਜੀ ਬਿਰਾਜਮਾਨ ਹੋ ਗਏ ਹਨ।
ਸੁਖ ਜਥਾ ਸੁਖ ਰਾਸ ਬਿਤਾਈ,
ਸੁਖ ਦੇ ਸਹਿਤ ਸਤਿਗੁਰੂ ਜੀ ਨੇ ਆਰਾਮ ਕਰਕੇ ਸਾਰੀ ਰਾਤ ਭਾਵ ਅੰਮ੍ਰਿਤ ਵੇਲੇ ਤੱਕ ਸਤਿਗੁਰੂ ਮਹਾਰਾਜ ਜੀ ਨੇ ਰਾਤ ਗੁਜ਼ਾਰਨਾ ਕੀਤੀ ਆਰਾਮ ਵਿੱਚ ਜਾ ਕੇ।
ਰਹੀ ਜਾਮ ਜਾਮਨ ਦੋਇ ਘਰੀ,
ਜਦੋਂ ਸਵਾ ਪਹਿਰ ਰਾਤ ਰਹਿ ਗਈ, ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ, ਭਾਵ ਤਿੰਨ ਕ ਵਜੇ ਉਸ ਵਕਤ
ਉੱਠ ਕਰ ਸੋਚ ਸਰਬ ਹੀ ਕਰੀ।
ਸਤਿਗੁਰੂ ਜੀ ਨੇ ਉੱਠ ਕਰਕੇ ਆਪਣੀ ਸੇਜਾ ਤੋਂ ਸਰੀਰ ਦੀ ਸਾਰੀ ਕਿਰਿਆ ਦੀ ਸੁਧਾਈ ਕੀਤੀ ਹੈ।
ਸ੍ਰੀ ਅਰਜਨ ਇੱਕ ਰੂਪ ਬਣਾਇਓ
ਔਰ ਸਾਧ ਸੰਗਤ ਜੀ ਸਾਰੀ ਸਰੀਰ ਦੀ ਕਿਰਿਆ ਸੋਧ ਕੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਦੋਂ ਕਰਤਾਰਪੁਰ ਸਾਹਿਬ ਵਸਾਇਆ ਉਦੋਂ ਇੱਥੇ ਬੜਾ ਸੁੰਦਰ ਇੱਕ ਖੂਹ ਲਗਵਾਇਆ ਸੀ ਜਿਸ ਦਾ ਨਾਮ ਗੰਗਸਰ ਕਰਕੇ ਅੱਜ ਵੀ ਪ੍ਰਸਿੱਧ ਹੈ। ਗੁਰਸਿੱਖਾਂ ਨੇ ਸੰਕਲਪ ਕੀਤਾ ਸੱਚੇ ਪਾਤਸ਼ਾਹ ਸਨਾਤਨ ਧਰਮ ਦੇ ਵਿੱਚ ਗੰਗਾ ਤੇ ਇਸ਼ਨਾਨ ਕਰਨ ਦਾ ਬੜਾ ਪੁੰਨ ਮੰਨਿਆ ਜਾਂਦਾ, ਬੜਾ ਫਲ ਮੰਨਿਆ ਜਾਂਦਾ ਤੇ ਸਾਡਾ ਵੀ ਸੰਕਲਪ ਹੈ। ਸਤਿਗੁਰੂ ਮਹਾਰਾਜ ਕਹਿੰਦੇ ਗੁਰੂ ਘਰ ਦੇ ਵਿਚ ਤਾਂ ਸਦਾ ਹੀ ਗੰਗਾ ਵਗਦੀ ਹੈ, ਨਾਮ ਦੀ ਗੰਗਾ ਵਗਦੀ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸੰਗਤਾਂ ਦਾ ਸੰਕਲਪ ਜਾਣ ਕੇ ਸਤਿਗੁਰੂ ਜੀ ਕਹਿੰਦੇ ਭਾਈ ਇੱਥੇ ਗੰਗਾ ਵਗੇਗੀ। ਇਹ ਸਤਿਗੁਰਾਂ ਜੀ ਨੇ ਗੰਗਸਰ ਖੂਹ ਲਗਵਾਉਣਾ ਕੀਤਾ ਜਿਸ ਦੇ ਜਲ ਨਾਲ ਸਤਿਗੁਰੂ ਜੀ ਆਪ ਵੀ ਇਸ਼ਨਾਨ ਕਰਦੇ ਔਰ ਸੰਗਤਾਂ ਨੂੰ ਵੀ ਆਗਿਆ ਕਰਦੇ। ਅੱਜ ਵੀ ਉੱਥੇ ਗੰਗਸਰ ਖੂਹ ਸਾਹਿਬ ਬਹੁਤ ਸੁੰਦਰ ਨਿਰਮਲ ਅੰਮ੍ਰਿਤ ਜਲ, ਸੰਗਤਾਂ ਉਸ ਅੰਮ੍ਰਿਤ ਜਲ ਨਾਲ ਇਸ਼ਨਾਨ ਕਰਦੀਆਂ ਹਨ ਔਰ ਮਨ ਵਾਂਛਿਤ ਦਾਤਾ ਸਤਿਗੁਰੂ ਜੀ ਦੇ ਦਰ ਤੋਂ ਪ੍ਰਾਪਤ ਕਰਦੀਆਂ ਹਨ। ਸਤਿਗੁਰੂ ਜੀ ਨੇ ਬਚਨ ਕੀਤਾ ਭਾਈ ਜਿਹੜਾ ਇਸ ਖੂਹ ਵਿਚ ਇਸ਼ਨਾਨ ਕਰੇਗਾ, ਬਾਣੀ ਪੜ੍ਹੇਗਾ, ਸਤਸੰਗਤ ਕਰੇਗਾ, ਉਹਨੂੰ ਸਾਰੇ ਤੀਰਥਾਂ ਨਾਲੋਂ ਵੱਡਾ ਫਲ ਆਪਣੇ ਜੀਵਨ ਵਿਚ ਪ੍ਰਾਪਤ ਹੋਏਗਾ। ਇਸ ਲਈ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੰਗਤਾਂ ਨੂੰ ਜਲ ਛਕਣ ਵਾਸਤੇ, ਇਸ਼ਨਾਨ ਕਰਨ ਵਾਸਤੇ, ਲੰਗਰ ਦੇ ਵਿਚ ਵਰਤੋਂ ਆਉਣ ਲਈ ਬੜਾ ਸੁੰਦਰ ਖੂਹ ਲਗਵਾਉਣਾ ਕੀਤਾ ਸੀ।
ਸ਼ਕਰ ਗੰਗ ਤੇ ਨਾਮ ਬਤਾਇਓ
ਔਰ ਉਸ ਦਾ ਨਾਮ ਸ਼ਕਰ ਗੰਗ ਵੀ ਨਾਮ ਸਤਿਗੁਰਾਂ ਨੇ ਰੱਖਿਆ। ਗੰਗਸਰ ਨਾਮ ਪ੍ਰਸਿੱਧ ਹੈ ਪਰ ਅਸਲ ਨਾਮ ਸ਼ਕਰ ਗੰਗ, ਭਾਵ ਇੰਨਾ ਉਸ ਖੂਹ ਦਾ ਜਲ ਮਿੱਠਾ ਸੀ ਸਾਧ ਸੰਗਤ ਜੀ, ਸ਼ਕਰ ਵਰਗਾ ਮਿਠਾਸ ਉਸ ਅੰਮ੍ਰਿਤ ਜਲ ਦੇ ਵਿਚ ਭਰੀ ਸਤਿਗੁਰੂ ਜੀ ਨੇ ਤੇ ਸ਼ੱਕਰ ਵਰਗਾ ਮਿੱਠਾ ਜਲ ਉਸ ਖੂਹ ਦਾ ਸੀ। ਇਸ ਕਰਕੇ ਉਹਦਾ ਨਾਮ ਧੰਨ ਗੁਰੂ ਅਰਜਨ ਦੇਵ ਜੀ ਨੇ ਸ਼ੱਕਰ ਗੰਗ ਵੀ ਰੱਖਿਆ, ਸੰਗਤਾਂ ਦੇ ਵਿਚ ਪ੍ਰਸਿੱਧ ਕੀਤਾ।
ਇਸ਼ਨਾਨ ਗਏ ਤਿਸ ਥਾਨ
ਔਰ ਇਸ਼ਨਾਨ ਕਰਨ ਵਾਸਤੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਸ ਖੂਹ ਦੇ ਕਿਨਾਰੇ ਤੇ ਗਏ ਅੰਮ੍ਰਿਤ ਵੇਲੇ।
ਲੇਕਰ ਸੰਗ ਦਾਸ ਬੁੱਧਵਾਨ,
ਬੜੇ ਸਿਆਣੇ, ਬੜੇ ਬੁੱਧੀਵਾਨ ਗੁਰਸਿੱਖ, ਹਰ ਤਰ੍ਹਾਂ ਦੀ ਸੋਝੀ ਰੱਖਣ ਵਾਲੇ, ਸੇਵਾ ਵਿਚ ਤਿਆਰ ਬਰ ਤਿਆਰ ਸਾਵਧਾਨ ਰਹਿਣ ਵਾਲੇ ਗੁਰਸਿੱਖਾਂ ਨੂੰ ਨਾਲ ਲੈ ਕੇ ਜਾਣਾ ਕੀਤਾ।
ਮੰਦਨ ਕਰ ਮੱਜਨ ਤਹਿਕੀਨ,
ਸਤਿਗੁਰਾਂ ਦੀ ਯਾਦਗਾਰ, ਸਤਿਗੁਰਾਂ ਦਾ ਬਣਾਇਆ ਹੋਇਆ ਇਹ ਪਾਵਨ ਖੂਹ, ਸਤਿਗੁਰਾਂ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਉਸ ਅਸਥਾਨ ਤੇ ਆ ਕੇ ਨਮਸਕਾਰ ਕੀਤੀ ਹੈ।
ਬੈਠੇ ਧਰ ਕੇ ਧਿਆਨ ਪ੍ਰਵੀਨ
ਔਰ ਸੱਚੇ ਪਾਤਸ਼ਾਹ ਜੀ ਨੇ ਫੇਰ ਉਸ ਖੂਹ ਦੇ ਅੰਮ੍ਰਿਤ ਜਲ ਨਾਲ ਆਪ ਇਸ਼ਨਾਨ ਕੀਤਾ। ਉਸ ਤੋਂ ਉਪਰੰਤ ਸਤਿਗੁਰੂ ਜੀ ਨੇ ਉਥੇ ਹੀ ਚੌਂਕੜਾ ਲਾ ਕੇ ਗੁਰ ਸ਼ਬਦ ਵਿਚ ਆਪਣੀ ਸੁਰਤ ਨੂੰ ਜੋੜ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਾ ਇਕਾਗਰ ਚਿਤ ਬੈਠ ਕੇ ਸਾਰਾ ਨਿਤਨੇਮ ਕੀਤਾ ਗੁਰਬਾਣੀ ਦਾ।
ਨਿਜ ਸਰੂਪ ਕੋ ਚਿਤਵਨ ਕਰਤੇ,
ਆਪਣੇ ਆਤਮ ਸਰੂਪ ਦੇ ਵਿਚ ਸਤਿਗੁਰੂ ਮਹਾਰਾਜ ਜੀ ਨੇ ਧਿਆਨ ਜੋੜਿਆ ਹੋਇਆ ਹੈ।
ਬਹੁਰ ਗੁਰੂ ਬਾਣੀ ਕੋ ਰਰਤੇ
ਔਰ ਨਾਲ ਨਾਲ ਸਤਿਗੁਰੂ ਜੀ ਆਪਣੀ ਰਸਨਾ ਤੋਂ ਗੁਰੂ ਕੀ ਬਾਣੀ ਦੇ ਸ਼ਬਦਾਂ ਦਾ ਔਰ ਗੁਰੂ ਕੀ ਬਾਣੀ ਦੇ ਪਾਠ ਦਾ ਨਿਤਨੇਮ ਔਰ ਗੁਰ ਸ਼ਬਦਾਂ ਦਾ ਅਭਿਆਸ ਕਰ ਰਹੇ ਹਨ। ਸਾਧ ਸੰਗਤ ਜੀ, ਗੁਰਸਿੱਖ ਨੂੰ ਵੀ ਇਹ ਸਤਿਗੁਰੂ ਜੀ ਦੀ ਆਗਿਆ ਹੈ ਕਿ ਜਦੋਂ ਗੁਰਬਾਣੀ ਦਾ ਅਭਿਆਸ ਕਰਨਾ, ਮੂਲ ਮੰਤਰ ਦਾ ਅਭਿਆਸ ਕਰਨਾ, ਵਾਹਿਗੁਰੂ ਮੰਤਰ ਦਾ ਅਭਿਆਸ ਕਰਨਾ, ਗੁਰਸਿੱਖ ਨੇ ਅਰਥ ਵਿਚ ਸ਼ਬਦ ਦੀ ਵਿਚਾਰ ਵਿਚ ਧਿਆਨ ਜੋੜ ਕੇ ਸਤਿਗੁਰਾਂ ਨੂੰ, ਦਸਾਂ ਪਾਤਸ਼ਾਹੀਆਂ ਨੂੰ ਅਤੇ ਵਾਹਿਗੁਰੂ ਪਰਮੇਸ਼ਰ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰਬਾਣੀ ਦਾ ਨਿਤਨੇਮ, ਗੁਰ ਸ਼ਬਦਾਂ ਦਾ ਅਭਿਆਸ, ਨਾਮ ਦਾ ਅਭਿਆਸ ਹਮੇਸ਼ਾ ਵਾਸਤੇ ਕਰਨਾ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਐਸੀ ਭਾਵਨਾ ਹਿਰਦੇ ਵਿਚ ਰੱਖ ਕੇ ਨਿਤਨੇਮ ਦੇ ਵਿਚ ਸੁਰਤ ਨੂੰ ਟਿਕਾਉਣਾ ਤਾਂ ਕਿ ਮਨ ਦੀ ਇਕਾਗਰਤਾ ਜਿਹੜੀ ਹੈ ਗੁਰ ਸ਼ਬਦ ਦੇ ਵਿਚ ਹਮੇਸ਼ਾ ਵਾਸਤੇ ਜੁੜੀ ਰਹੇ। ਸਤਿਗੁਰੂ ਜੀ ਨੇ ਆਪਣੇ ਆਤਮ ਸਰੂਪ ਦੇ ਵਿਚ ਧਿਆਨ ਜੋੜ ਕੇ ਰਸਨਾ ਨਾਲ ਗੁਰਬਾਣੀ ਦਾ ਨਿਤਨੇਮ ਉਚਾਰਨ ਕਰਦੇ ਹਨ।
ਆਦਿ ਸੁਖਮਨੀ ਉੱਚੇ ਸੁਰ ਤੇ,
ਕਿਉਂ ਸਤਿਗੁਰੂ ਮਹਾਰਾਜ ਜੀ ਨੇ ਕੋਈ ਮੁਖ ਵਿਚ ਨੀ ਸਾਧ ਸੰਗਤ ਜੀ, ਜਿੱਥੇ ਗੁਰਸਿੱਖ ਨੂੰ ਸਤਿਗੁਰਾਂ ਨੇ ਸ਼ਬਦ ਔਰ ਸੁਰਤ ਦਾ ਅਭਿਆਸ ਕਰਨ ਦੀ ਆਗਿਆ ਕੀਤੀ, ਉੱਥੇ ਗੁਰਬਾਣੀ ਆਪਣੀ ਰਸਨਾ ਤੋਂ ਬੋਲ ਕੇ ਮੁਖ ਤੋਂ ਉਚਾਰਨ ਕਰਕੇ ਗੁਰਬਾਣੀ ਦਾ ਪਾਠ ਕਰਨ ਦੀ ਆਗਿਆ ਹੈ। ਸਤਿਗੁਰੂ ਜੀ ਨੇ ਸ੍ਰੀ ਜਪਜੀ ਸਾਹਿਬ ਔਰ ਸ੍ਰੀ ਸੁਖਮਨੀ ਸਾਹਿਬ ਇਹ ਗੁਰਬਾਣੀ ਦੇ ਨਿਤਨੇਮ ਉੱਚੀ ਰਸਨਾ ਨਾਲ ਬੋਲ ਕੇ ਭਾਵ ਧੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮੁਖ ਅਕਥ ਕਹਾਣੀ, ਉਸ ਸ਼ਬਦ ਦੀ ਗੁਰਬਾਣੀ ਦੀ ਧੁਨੀ ਵਿਚ ਆਪਣੇ ਧਿਆਨ ਨੂੰ ਜੋੜ ਕੇ ਸਤਿਗੁਰੂ ਜੀ ਨੇ ਰਸਨਾ ਨਾਲ ਉੱਚੀ ਬੋਲ ਕੇ ਔਰ ਬਹੁਤ ਮਿਠਾਸ ਅਤੇ ਆਨੰਦ ਰਸ ਭਰੀ ਧੁਨੀ ਦੇ ਨਾਲ ਗੁਰਬਾਣੀ ਦਾ ਸਾਰਾ ਨਿਤਨੇਮ ਕੀਤਾ ਔਰ ਆਪਣੇ ਸਰੋਤਰ ਗਿਆਨ ਇੰਦਰੀਆਂ ਨਾਲ ਸਤਿਗੁਰੂ ਜੀ ਗੁਰਬਾਣੀ ਨੂੰ ਸੁਣ ਰਹੇ ਹੈ, ਭਾਵ ਕੰਨਾਂ ਨਾਲ ਸੁਣ ਰਹੇ ਹੈ, ਰਸਨਾ ਨਾਲ ਉਚਾਰਨ ਕਰ ਰਹੇ ਹਨ। ਐਸੇ ਰਸ ਵਿਚ ਸਤਿਗੁਰੂ ਜੀ ਨੇ ਸਾਰਾ ਨਿਤਨੇਮ ਕੀਤਾ ਹੈ।
ਕਰਤ ਪਾਠ ਕੋ ਪ੍ਰੀਤੀ ਉਰਤੇ,
ਹਿਰਦੇ ਦੀ ਪ੍ਰੀਤੀ ਨਾਲ ਹਿਰਦੇ ਦੇ ਪ੍ਰੇਮ ਨਾਲ ਸਤਿਗੁਰੂ ਜੀ ਨੇ ਸਾਰਾ ਨਿਤਨੇਮ ਗੁਰਬਾਣੀ ਦੇ ਪਾਠ ਦਾ ਕਰਨਾ ਕੀਤਾ।
ਸਿੱਖਣ ਕੇਰ ਉਧਾਰਨ ਕਾਰਨ,
ਔਰ ਸਿੱਖਾਂ ਦੇ ਉਧਾਰ ਵਾਸਤੇ ਸਿੱਖਾਂ ਦੀ ਮੁਕਤੀ ਕਰਨ ਵਾਸਤੇ
ਪਰ ਰੀਤ ਇਮ ਕਰ ਹੈ ਉਚਾਰਨ,
ਇਹ ਸਤਿਗੁਰੂ ਜੀ ਨੇ ਰੀਤ ਇਹ ਮਰਿਆਦਾ ਆਰੰਭ ਕੀਤੀ ਹੈ। ਆਪ ਵੀ ਇਸ਼ਨਾਨ ਕਰਨਾ, ਗੁਰਸਿੱਖਾਂ ਨੂੰ ਵੀ ਆਗਿਆ ਇਸ਼ਨਾਨ ਕਰਨ ਦੀ, ਆਪ ਵੀ ਨਿਤਨੇਮ ਕਰਨਾ, ਗੁਰਸ਼ਬਦ ਦਾ ਅਭਿਆਸ ਕਰਨਾ, ਗੁਰਸਿੱਖਾਂ ਲਈ ਵੀ ਇਹ ਮਰਿਆਦਾ ਸਤਿਗੁਰੂ ਜੀ ਨੇ ਆਪ ਬਣਾਉਣਾ ਕੀਤੀ ਹੈ। ਇਸ ਲਈ ਗੁਰਸਿੱਖਾਂ ਦਾ ਉਧਾਰ ਕਰਨ ਵਾਸਤੇ, ਗੁਰਸਿੱਖਾਂ ਨੂੰ ਮੁਕਤ ਕਰਨ ਵਾਸਤੇ ਕਿ ਗੁਰਸਿੱਖਾਂ ਵਿਚ ਇਹ ਮਰਿਆਦਾ ਅੱਜ ਪਰਪੱਕ ਹੋ ਜਾਏ ਕਿ ਗੁਰਸਿੱਖ ਵੀ ਇਸ਼ਨਾਨ ਕਰਨਾ, ਗੁਰਮੁਖ ਨਾਮ ਦਾਨ ਇਸ਼ਨਾਨ, ਗੁਰਮੁਖ ਨੇ ਨਾਮ ਜਪਣਾ, ਗੁਰਮੁਖ ਨੇ ਨਾਮ ਦੀ ਕਮਾਈ ਕਰਨੀ, ਗੁਰਮੁਖ ਨੇ ਸਤਸੰਗਤ ਕਰਨੀ, ਗੁਰਮੁਖ ਨੇ ਇਸ਼ਨਾਨ ਕਰਨਾ ਔਰ ਗੁਰਮੁਖ ਨੇ ਦਸਾ ਨਹੁੰ ਦੀ ਧਰਮ ਦੀ ਕਿਰਤ ਵਿਚੋਂ ਦਾਨ ਦੇਣਾ, ਦਸਵੰਧ ਦੇਣਾ, ਇਹ ਸਾਰੀ ਮਰਿਆਦਾ ਕਿ ਗੁਰਸਿੱਖਾਂ ਦੇ ਅੰਦਰ ਇਹ ਮਰਿਆਦਾ ਪਰਪੱਕ ਹੋ ਜਾਏ ਤਾਂ ਕਿ ਗੁਰਸਿੱਖ ਵੀ ਇਸ ਮਰਿਆਦਾ ਦੇ ਧਾਰਨੀ ਪੱਕੇ ਰੂਪ ਦੇ ਵਿਚ ਬਣ ਜਾਣ। ਇਸ ਲਈ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀ ਮਰਿਆਦਾ ਨੂੰ ਆਪ ਆਪਣੇ ਉੱਤੇ ਲਾਗੂ ਕਰਕੇ ਨਿਭਾਉਣਾ ਕੀਤਾ ਹੈ।
ਬੈਠੇ ਪ੍ਰਾਪਤੀ ਹੋਏ ਗਈ,
ਸਤਿਗੁਰੂ ਜੀ ਨੂੰ ਨਿਤਨੇਮ ਕਰਦਿਆਂ ਸਿਮਰਨ ਕਰਦਿਆਂ ਜਦੋਂ ਦਿਨ ਚੜ ਗਿਆ ਹੈ,
ਦਸੋਂ ਦਿਸ਼ ਪ੍ਰਕਾਸ਼ ਜੋਤ ਭਈ,
ਦਸੋਂ ਦਿਸ਼ਾਵਾਂ ਦੇ ਵਿਚ ਪਹਿ ਫਟ ਗਈ ਹੈ, ਸੂਰਜ ਚੜ੍ਹਨ ਤੋਂ ਪਹਿਲਾਂ ਚਾਨਣਾ ਹੋ ਗਿਆ ਹੈ, ਪ੍ਰਕਾਸ਼ ਹੋ ਗਿਆ ਹੈ।
ਆਏ ਰਬਾਬੀ ਚੌਂਕੀ ਕੀਨ,
ਫੇਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਤਿਗੁਰਾਂ ਦੇ ਪਾਵਨ ਸਥਾਨ ਉੱਤੇ ਜਿੱਥੇ ਦੀਵਾਨ ਸਜਿਆ ਹੋਇਆ ਸੀ ਉੱਥੇ ਆ ਗਏ ਔਰ ਬਾਬੀ ਸਿੱਖ ਵੀ ਸਤਿਗੁਰੂ ਜੀ ਦੀ ਹਜ਼ੂਰੀ ਵਿਚ ਆ ਕੇ ਸਜ ਗਏ ਔਰ ਗੁਰੂ ਕੀ ਬਾਣੀ ਦਾ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੋ ਗਿਆ ਹੈ।
ਗਾਏ ਬਿਲਾਵਲ ਰਾਗ ਪਰਵੀਨ,
ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਬਿਲਾਵਲ ਦੀ ਚੌਂਕੀ ਦਾ ਗੁਰੂ ਕੇ ਰਬਾਬੀ ਸਿੱਖਾਂ ਨੇ ਕੀਰਤਨ ਗਾਇਨ ਕੀਤਾ। ਆਪਾਂ ਵੀ ਅਰਦਾਸ ਵਿਚ ਬੇਨਤੀ ਕਰਦੇ ਹਾਂ, ਸੱਚੇ ਪਾਤਸ਼ਾਹ ਖਾਲਸਾ ਜੀ ਦੇ ਝੰਡੇ ਬੁੰਗੇ ਜੁਗੋ ਜੁਗ ਅਟਲ, ਔਰ ਇਸੇ ਹੀ ਤਰ੍ਹਾਂ ਗੁਰੂ ਕੇ ਸ਼ਬਦ ਦੇ ਕੀਰਤਨ ਦੀਆਂ ਚੌਂਕੀਆਂ ਭਾਵ ਜਿਵੇਂ ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚਰਨ ਕਮਲ ਔਰ ਬਿਲਾਵਲ ਦੀ ਚੌਂਕੀ, ਆਰਤੀ ਦੀ ਚੌਂਕੀ, ਆਸਾ ਜੀ ਦੀ ਵਾਰ, ਸੋਦਰ ਦੀ ਚੌਂਕੀ, ਇਹ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਦੇ ਸਮੇਂ ਤੋਂ ਇਹ ਮਰਿਆਦਾ ਬਣੀ ਹੋਈ ਹੈ। ਅੱਜ ਵੀ ਗੁਰੂ ਘਰਾਂ ਦੇ ਅੰਦਰ ਇਤਿਹਾਸਕ ਸਥਾਨਾਂ ਤੇ ਉਸ ਮਰਿਆਦਾ ਦੇ ਅਨੁਸਾਰ ਹੀ ਸਾਰਾ ਨਿਤਨੇਮ ਸਾਰੀ ਸੇਵਾ ਨਿਭਾਈ ਜਾਂਦੀ ਹੈ। ਬਿਲਾਵਲ ਰਾਗ ਦੇ ਸ਼ਬਦਾਂ ਦਾ, ਜਿਨ੍ਹਾਂ ਸ਼ਬਦਾਂ ਦੇ ਵਿਚ ਚਰਨਾਂ ਦਾ ਗੁਰਸਿੱਖ ਦੇ ਹਿਰਦੇ ਵਿਚ ਪ੍ਰੇਮ ਔਰ ਉਮਾ ਪੈਦਾ ਹੋਵੇ, ਗੁਰੂ ਦੇ ਚਰਨਾਂ ਦੀ ਮਹਾਨਤਾ, ਗੁਰੂ ਦੇ ਚਰਨਾਂ ਦਾ ਆਨੰਦ, ਗੁਰੂ ਦੇ ਚਰਨਾਂ ਨਾਲ ਜੁੜਨ ਦਾ ਫਲ, ਐਸੇ ਬਿਲਾਵਲ ਰਾਗ ਦੀ ਚੌਂਕੀ ਗੁਰੂ ਕੇ ਸਿੱਖਾਂ ਨੇ ਬਲਾਵਲ ਰਾਗ ਦੇ ਸ਼ਬਦਾਂ ਦਾ ਕੀਰਤਨ ਪ੍ਰਵੀਨ ਨਾਮ ਸਿਆਣੇ ਜਿਹੜੇ ਗੁਰਬਾਣੀ ਦੇ ਗਿਆਤੇ ਗਏ ਹਨ ਭਾਵ ਕੀਰਤਨ ਦੇ ਰਸੀਏ ਵੀ ਔਰ ਕੀਰਤਨ ਦੇ ਪੂਰਨ ਰੂਪ ਦੇ ਵਿਚ ਰਾਗਾਂ ਦੇ ਗਾਇਨ ਕਰਨ ਦਾ ਜਿਨ੍ਹਾਂ ਨੂੰ ਪੂਰਨ ਗਿਆਨ ਹੈ ਐਸੇ ਸੂਝਵਾਨ ਗੁਰੂ ਕੇ ਸਿੱਖ ਰਾਗੀ ਸਿੱਖਾਂ ਨੇ ਬਲਾਵਲ ਦੀ ਚੌਂਕੀ ਦੇ ਸ਼ਬਦਾਂ ਦਾ ਗਾਇਨ ਕੀਤਾ।
ਦੇਰ ਲਾ ਲੱਗਿਓ ਦੀਵਾਨ,
ਇੰਨਾ ਕੁ ਸਮਾਂ ਸਤਿਗੁਰੂ ਜੀ ਦੀ ਹਜ਼ੂਰੀ ਵਿਚ ਦੀਵਾਨ ਲੱਗਾ ਰਿਹਾ,
ਪਰਿਓ ਸ਼ਬਦ ਕੋ ਭੋਗ ਸੋ ਜਾਨ।
ਜਦੋਂ ਗੁਰੂ ਕੇ ਸ਼ਬਦਾਂ ਦੇ ਕੀਰਤਨ ਦੀ ਸੰਪੂਰਨਤਾ ਹੋਈ ਭੋਗ ਪਿਆ ਹੈ,
ਆਏ ਲਾਂਗਰੀ ਥਿਰਿਓ ਅਗਾਰੇ,
ਫੇਰ ਲਾਂਗਰੀ ਸਿੱਖ ਸਤਿਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਹਾਜ਼ਰ ਹੋਇਆ ਹੈ ਬੇਨਤੀ ਕਰਨ ਵਾਸਤੇ।
ਮਹਾਰਾਜ ਹੈ ਪਿਆਰ ਅਹਾਰੇ,
ਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਕਾ ਲੰਗਰ ਤਿਆਰ ਹੋ ਚੁੱਕਾ ਹੈ ਸੰਗਤਾਂ ਦੇ ਅਤੇ ਆਪ ਜੀ ਦੇ ਛਕਣ ਵਾਸਤੇ।
ਕਹਿਓ ਆਨ ਸੋ ਤਤ ਸਿਨ ਖਾਇਓ,
ਇਸ ਲਈ ਬੇਨਤੀ ਹੈ ਮਹਾਰਾਜ ਆਪ ਕਿਰਪਾ ਕਰੋ ਸੰਗਤ ਨੂੰ ਵੀ ਨਾਲ ਲੈ ਕੇ ਆਓ ਤੇ ਆਪ ਲੰਗਰ ਦੇ ਵਿਚੋਂ ਪ੍ਰਸ਼ਾਦਾ ਛਕੋ, ਇਹ ਬੇਨਤੀ ਮੈਂ ਕਰਨ ਵਾਸਤੇ ਆਇਆ ਹਾਂ।
ਮੈਂ ਇੱਕ ਸਿੱਖ ਚੱਲ ਆਇਓ,
ਇਹਨੇ ਨੂੰ ਅਜੇ ਲਾਂਗਰੀ ਸਿੱਖ ਨੇ ਆ ਕੇ ਬੇਨਤੀ ਹੀ ਕੀਤੀ ਸੀ, ਇੱਕ ਹੋਰ ਸਿੱਖ ਸਤਿਗੁਰਾਂ ਦੇ ਚਰਨਾਂ ਵਿਚ ਦੀਵਾਨ ਵਿਚ ਚੱਲ ਕੇ ਆਇਆ ਬੇਨਤੀ ਕਰਨ ਵਾਸਤੇ।
ਸੁਣੀਏ ਹੈ ਗੁਰੂ ਗਰੀਬ ਨਿਵਾਜ,
ਉਸ ਸਿੱਖ ਨੇ ਬੇਨਤੀ ਕੀਤੀ ਹੈ ਸਤਿਗੁਰੂ ਜੀ ਆਪ ਗਰੀਬਾਂ ਨੂੰ ਨਿਵਾਜਣ ਵਾਲੇ ਹੋ, ਦੁਖੀਆਂ ਨੂੰ ਨਿਵਾਜਣ ਵਾਲੇ, ਦੁਖੀਆਂ ਦੇ ਦੁੱਖ ਕੱਟਣ ਵਾਲੇ ਹੋ, ਇਹ ਗਰੀਬ ਨਿਵਾਜ ਸਤਿਗੁਰੂ ਜੀ ਮੇਰੀ ਵੀ ਇੱਕ ਫਰਿਆਦ ਹੈ ਇੱਕ ਬੇਨਤੀ ਹੈ, ਆਪ ਕਿਰਪਾ ਕਰਕੇ ਮੇਰੀ ਬੇਨਤੀ ਨੂੰ ਸੁਣਨਾ ਕਰੋ, ਪਹਿਲਾਂ ਮੈਨੂੰ ਬੜਾ ਕਸ਼ਟ ਹੈ ਦੁੱਖ ਹੈ, ਮਹਾਰਾਜ ਮੇਰੀ ਫਰਿਆਦ ਜ਼ਰੂਰੀ ਸੁਣੀ ਜਾਏ ਸੱਚੇ ਪਾਤਸ਼ਾਹ। ਕਿਉਂ ਸਤਿਗੁਰਾਂ ਦੇ ਅੱਗੇ ਪੁਕਾਰ ਕੇ ਬੇਨਤੀ ਕੀਤੀ ਇਸ ਸਿੱਖ ਨੇ,
ਸੰਤ ਤੇ ਨ ਰਚਿਆ ਤੁਮ ਕਾਜ,
ਮਹਾਰਾਜ ਤੁਸੀਂ ਇਸ ਮਾਤ ਲੋਕ ਤੇ ਇਹ ਜਿਹੜਾ ਅਵਤਾਰ ਧਾਰਨ ਕੀਤਾ ਆਪ ਜੀ ਨੇ ਆਉਣਾ ਕੀਤਾ ਹੈ, ਇਸ ਦਾ ਮਨੋਰਥ ਕੀ ਹੈ? ਪ੍ਰਭੂ ਦੇ ਪਿਆਰੇ ਨਾਮ ਜਪਣ ਵਾਲੇ ਜਿਹੜੇ ਸੰਤ ਹੈ ਉਹਨਾਂ ਦੀ ਰੱਖਿਆ ਕਰਨੀ, ਬਹੁ ਗਰੀਬ ਦੀ ਰੱਖਿਆ ਕਰਨੀ, ਇਸੇ ਕਾਰਜ ਲਈ ਤੁਸੀਂ ਇਸ ਮਾਤ ਲੋਕ ਤੇ ਆਉਣਾ ਕੀਤਾ ਹੈ, ਧਰਮ ਦੀ ਰੱਖਿਆ, ਜ਼ੁਲਮ ਦਾ ਨਾਸ ਕਰਨਾ, ਦੁਖੀਆਂ ਦੀ ਸਹਾਇਤਾ ਕਰਨੀ, ਇਸੇ ਕਾਰਜ ਲਈ ਆਪ ਜੀ ਨੇ ਮਾਤ ਲੋਕ ਤੇ ਆਉਣਾ ਕੀਤਾ ਹੈ, ਅਵਤਾਰ ਧਾਰਿਆ ਹੈ।
ਇਸ ਥਲ ਤੇ ਕੇਹਰ ਇੱਕ ਨੇੜੇ,
ਮਹਾਰਾਜ ਜਿੱਥੇ ਆਪ ਜੀ ਦਾ ਦੀਵਾਨ ਸਜਿਆ ਇੱਥੋਂ ਨੇੜੇ ਹੀ ਜੰਗਲ ਵਿਚ ਇੱਕ ਬੜਾ ਭਿਆਨਕ ਖੂੰਖਾਰ ਸ਼ੇਰ ਰਹਿੰਦਾ ਹੈ ਜੰਗਲ ਦੇ ਅੰਦਰ,
ਮਾਰਤ ਹੈ ਨਿਤ ਜੀਵਕ ਨੇਰੇ,
ਉਹ ਨਿਤਾ ਪ੍ਰਤੀ ਬਹੁਤ ਜੀਵਾਂ ਨੂੰ ਮਾਰਦਾ ਤੇ ਸ਼ਿਕਾਰ ਕਰਦਾ ਹੈ ਤੇ ਮਾਰਦਾ ਹੈ ਖਾਂਦਾ ਹੈ।
ਮਹਿਖੀ ਗਊ ਸਮੂਹ ਨਕੇਤ,
ਔਰ ਮਹਾਰਾਜ ਮੇਰੇ ਘਰ ਦੇ ਵਿਚ ਬਹੁਤ ਗਊਆਂ ਅਤੇ ਮੱਝਾਂ ਰੱਖੀਆਂ ਹੋਈਆਂ ਹਨ ਦੁੱਧ ਆਦਿਕ ਵਾਸਤੇ।
ਗਏ ਉਪਰਾਤ ਮੈਂ ਚਾਰਨ ਹੈ,
ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਸੁਬਹ ਸੁਬਹ ਕੱਲ ਆਪਣੀਆਂ ਗਾਵਾਂ ਅਤੇ ਮੱਝਾਂ ਨੂੰ ਇਹ ਪਸ਼ੂ ਮਾਲ ਡੰਗਰ ਨੂੰ ਨਾਲ ਲੈ ਕੇ ਜੰਗਲ ਦੇ ਅੰਦਰ ਚਾਰਨ ਵਾਸਤੇ ਗਿਆ ਘਾਹ ਆਦਿਕ।
ਦੋ ਧਨ ਦੇਖੇ ਆਨ ਸੋ ਪਰਿਓ,
ਤੇ ਜਿਹੜਾ ਮੇਰਾ ਗਾਵਾਂ ਦਾ ਵੱਗ ਸੀ ਮੱਝਾਂ ਦਾ ਬਹੁਤ ਵੱਡਾ ਵੱਗ ਸੀ ਉਹਨਾਂ ਦੇ ਵਿਚ ਆ ਕੇ ਸੱਚੇ ਪਾਤਸ਼ਾਹ ਜੀ ਸ਼ੇਰ ਨੇ ਅਚਾਨਕ ਆ ਕੇ ਹਮਲਾ ਕਰ ਦਿੱਤਾ।
ਮਾਰ ਕੇਤਕ ਤੋਂ ਘਾਇਲ ਕਰਿਓ,
ਕਿੰਨੀਆਂ ਕ ਗਾਵਾਂ ਨੂੰ ਮੱਝਾਂ ਨੂੰ ਮਾਰ ਦਿੱਤਾ, ਕਿੰਨੀਆਂ ਕ ਨੂੰ ਜ਼ਖਮੀ ਕਰ ਦਿੱਤਾ ਰੋਸ ਨੇ।
ਮੈਂ ਤੱਕ ਸ਼ਰਨ ਆਪ ਕੀ ਆਇਓ,
ਮਹਾਰਾਜ ਮੇਰਾ ਬਹੁਤ ਵੱਡਾ ਨੁਕਸਾਨ ਹੋ ਗਿਆ, ਬੜੀਆਂ ਸੁੰਦਰ ਦੁੱਧ ਦੇਣ ਵਾਲੀਆਂ ਗਊਆਂ ਮਾਰ ਦਿੱਤੀਆਂ, ਮੱਝਾਂ ਫੱਟਣ ਕਰ ਦਿੱਤੀਆਂ, ਸਤਿਗੁਰੂ ਜੀ ਮੈਂ ਆਪ ਜੀ ਦੀ ਸ਼ਰਨ ਤੱਕ ਕੇ ਆਪ ਜੀ ਦੇ ਆਸਰੇ ਆਪਣੇ ਮਾਲ ਡੰਗਰ ਦੀ ਰੱਖਿਆ ਵਾਸਤੇ ਉਹਨਾਂ ਦੇ ਬਚਾਅ ਲਈ ਸਤਿਗੁਰੂ ਜੀ ਆਪ ਜੀ ਦੇ ਚਰਨਾਂ ਵਿਚ ਬੇਨਤੀ ਕਰਨ ਵਾਸਤੇ ਆਇਆ ਹਾਂ।
ਨਿਰਭੈ ਕਰੋ ਦੇਹੋ ਤਰਾਸ ਮਿਟਾਇਓ,
ਮਹਾਰਾਜ ਨਿਤ ਨਿਤ ਦੇ ਹਮਲੇ ਸ਼ੇਰ ਵੱਲੋਂ ਮੇਰੇ ਮਾਲ ਉੱਤੇ ਲੋਕਾਂ ਦੇ ਮਾਲ ਉੱਤੇ ਕੀਤੇ ਜਾਂਦੇ ਹੈ, ਲੋਕਾਂ ਦੇ ਵੱਗ ਜਦੋਂ ਚਾਰਨ ਵਾਸਤੇ ਲੋਕ ਜੰਗਲ ਵਿਚ ਲੈ ਕੇ ਜਾਂਦੇ ਹੈ, ਮੱਝਾਂ ਨੂੰ ਲੈ ਕੇ ਜਾਂਦੇ ਹੈ, ਗਾਵਾਂ ਨੂੰ ਲੈ ਕੇ ਜਾਂਦੇ ਹੈ, ਤਾਂ ਸ਼ੇਰ ਉਹਨਾਂ ਤੇ ਵੀ ਹਮਲੇ ਕਰਦਾ, ਉਹਨਾਂ ਨੂੰ ਵੀ ਮਾਰ ਦਿੰਦਾ ਹੈ, ਕਿਸੇ ਦੀ ਇੱਕ, ਕਿਸੇ ਦੀ ਦੋ, ਕਿਸੇ ਦੀਆਂ ਚਾਰ, ਹਰ ਇੱਕ ਕੋਲੇ ਸਮਰੱਥਾ ਮੂਜਬ ਵੀ ਇਹ ਦੁੱਧ ਦੇਣ ਵਾਲੇ ਪਸ਼ੂ ਹਨ, ਜਿਹਦੀ ਇੱਕੋ ਹੀ ਗਾਂ ਉਹੀ ਮਾਰ ਦਿੱਤੀ ਉਹਦੇ ਕੋਲੇ ਪਿੱਛੇ ਕੀ ਰਹਿ ਗਿਆ ਪਰਿਵਾਰ ਦੇ ਗੁਜ਼ਾਰੇ ਲਈ। ਇਹ ਸੱਚੇ ਪਾਤਸ਼ਾਹ ਇਸ ਕਰਕੇ ਸ਼ੇਰ ਬੜਾ ਤਾਕਤਵਰ ਹੈ, ਬੜਾ ਖੂੰਖਾਰ ਹੈ, ਕਿਸੇ ਦਾ ਵਸ ਨਹੀਂ ਚੱਲਦਾ। ਇਸ ਲਈ ਸਤਿਗੁਰੂ ਮਹਾਰਾਜ ਜੀ ਕਿਰਪਾ ਕਰੋ, ਨਿਰਭੈਤਾ ਦਾ ਦਾਨ ਦਿਓ, ਸਾਡਾ ਜਿਹੜਾ ਡਰ ਹੈ ਉਹ ਮੇਟ ਦਿਓ ਸੱਚੇ ਪਾਤਸ਼ਾਹ ਜੀ, ਸਾਨੂੰ ਨਿਰਭੈਤਾ ਦਾ ਦਾਨ ਦੇਣਾ ਕਰੋ ਗਰੀਬ ਨਵਾਜ ਜੀ।
ਨਹੀਂ ਤਾਂ ਬਨ ਮਹਿ ਘਾਸ ਕਨੇਰੇ,
ਨਹੀਂ ਤਾਂ ਮਹਾਰਾਜ ਜਿਹੜਾ ਜੰਗਲ ਦੇ ਵਿਚ ਬੜਾ ਸੁੰਦਰ ਬਹੁਤ ਹੀ ਵਧੀਆ ਬਹੁਤਾ ਘਾਹ ਹੈ ਹਰਾ ਹਰਾ ਪਸ਼ੂਆਂ ਦੇ ਚਾਰਨ ਲਈ,
ਆਪ ਡਰ ਜਾਏ ਨਹੀਂ ਕੋ ਨੇਰੇ।
ਹੁਣ ਤਾਂ ਇੰਨਾ ਡਰ ਫੈਲ ਗਿਆ ਲੋਕਾਂ ਦੇ ਅੰਦਰ ਕੇ ਕੋਈ ਆਪਣੇ ਪਸ਼ੂਆਂ ਨੂੰ ਜੰਗਲ ਦੇ ਵਿਚੋਂ ਘਾਹ ਚਰਾਉਣ ਵਾਸਤੇ ਨਹੀਂ ਲੈ ਕੇ ਜਾਵੇਗਾ, ਤੇ ਪਸ਼ੂ ਜਿੰਨੇ ਜੀਵ ਜੰਤ ਹੈ ਸਾਰੇ ਭੁੱਖੇ ਮਰਨਗੇ। ਸਤਿਗੁਰੂ ਜੀ
ਸੁਣ, ਸਤਿਗੁਰ ਤੇ ਧੀਰਜ ਦੀਨੋ,
ਸਾਡੇ ਪਸ਼ੂਆਂ ਦੀ ਸਾਡੇ ਡੰਗਰ ਮਾਲ ਦੀ ਆਪ ਕਿਰਪਾ ਕਰਕੇ ਰੱਖਿਆ ਕਰੋ, ਸਾਡਾ ਇਹ ਡਰ ਮੇਟਣਾ ਕਰੋ, ਸਾਡੀ ਸਹਾਇਤਾ ਕਰੋ। ਤੇ ਸਤਿਗੁਰੂ ਜੀ ਦੇ ਡਰ ਨਾ ਦੂਰ ਹੋਇਆ ਤਾਂ ਕੋਈ ਮੁੜ ਕੇ ਪਸ਼ੂਆਂ ਨੂੰ ਜੰਗਲ ਦੇ ਵਿਚ ਚਾਰਨ ਵਾਸਤੇ ਘਾਹ ਆਦਿਕ ਲਈ ਨਹੀਂ ਲੈ ਕੇ ਜਾਇਆ ਕਰੇਗਾ। ਜਦੋਂ ਇਸ ਨੇ ਦੁਖੀ ਹਿਰਦੇ ਨਾਲ ਸਤਿਗੁਰਾਂ ਦੇ ਚਰਨਾਂ ਵਿਚ ਫਰਿਆਦ ਕੀਤੀ, ਬੇਨਤੀ ਕੀਤੀ, ਤਾਂ ਦੁਖੀਆਂ ਦੇ ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੀ ਬੇਨਤੀ ਸੁਣ ਕੇ ਬਹੁਤ ਹੀ ਧੀਰਜ ਦਿੱਤਾ ਕਿ ਗੁਰਸਿੱਖਾ ਡੋਲ ਲਾ, ਹੌਸਲਾ ਰੱਖ, ਤੇਰੀ ਬੇਨਤੀ ਵੀ ਜਰੂਰ ਪ੍ਰਵਾਨ ਹੋਏਗੀ ਗੁਰੂ ਘਰ ਦੇ ਅੰਦਰ।
ਦਾਸ ਸੰਗ ਐਸੇ ਬਚ ਕੀਨੋ,
ਉਸ ਵਕਤ ਸੇਵਕ ਦੇ ਤਾਈ ਸਤਿਗੁਰਾਂ ਨੇ ਇਸ ਤਰ੍ਹਾਂ ਬਚਨ ਕਰਨਾ ਕੀਤੇ ਹਨ।
ਪੂਰਨ ਆਨ ਤੁਰੰਗ ਹਮਾਰਾ,
ਸਤਿਗੁਰੂ ਜੀ ਲੰਗਰ ਵੱਲ ਨੂੰ ਨਹੀਂ ਗਏ। ਸਤਿਗੁਰੂ ਜੀ ਕਹਿੰਦੇ ਪਹਿਲਾਂ ਇਹ ਫਰਿਆਦੀ ਦੁਖੀ ਸਿੱਖ ਨੇ ਆ ਕੇ ਫਰਿਆਦ ਕੀਤੀ ਹੈ, ਪਹਿਲਾਂ ਇਹਦਾ ਹੀ ਦੁੱਖ ਦੂਰ ਕਰੀਏ, ਫੇਰ ਹੀ ਲੰਗਰ ਵੱਲ ਚਾਲਾ ਪਾਵਾਂਗੇ। ਇਹ ਸਾਧ ਸੰਗਤ ਜੀ, ਇਹ ਸਤਿਗੁਰਾਂ ਦੇ ਪੂਰਨੇ ਸਨ ਪਾਏ ਹੋਏ। ਜਦੋਂ ਗਜਨਵੀ ਤੋਂ ਸਾਧ ਸੰਗਤ ਜੀ ਵਦਾਲੀ ਵਰਗੇ ਜਾਲ ਮੇਥੇ ਚੜ ਕੇ ਆਉਂਦੇ, ਵੱਡੇ ਵੱਡੇ ਜਰਬਾਣੇ ਪਠਾਨ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿਚ ਹਿੰਦ ਦੇ ਉੱਤੇ ਹਮਲੇ ਕਰਦੇ, ਇੱਥੋਂ ਦੀਆਂ ਬਹੁ ਬੇਟੀਆਂ ਦੀਆਂ ਇੱਜ਼ਤਾਂ ਨੂੰ ਲੁੱਟਦੇ ਔਰ ਜਬਰਦਸਤੀ ਸਾਧ ਸੰਗਤ ਜੀ ਪਕੜ ਪਕੜ ਕੇ ਉਹਨਾਂ ਨੂੰ ਲੈ ਜਾਂਦੇ ਲੱਖਾਂ ਹਜ਼ਾਰਾਂ ਦੀ ਗਿਣਤੀ ਵਿਚ ਗਜਨੀ ਦੇ ਬਾਜ਼ਾਰਾਂ ਦੇ ਵਿਚ, ਗਜਨੀ ਦੀਆਂ ਮੰਡੀਆਂ ਦੇ ਅੰਦਰ ਉਹਨਾਂ ਨੂੰ ਟਕੇ ਟਕੇ ਵਿਚ ਵੇਚਿਆ ਕਰਦੇ ਸਨ। ਤਾਂ ਉਦੋਂ ਗੁਰੂ ਕੇ ਖਾਲਸੇ ਨੂੰ ਜਿੱਥੇ ਜਿੱਥੇ ਖਬਰ ਮਿਲਣੀ ਜਾ ਕਰਕੇ ਜ਼ਾਲਮਾਂ ਦੇ ਪੰਜਿਆਂ ਦੇ ਵਿਚੋਂ ਹਿੰਦ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਬਚਾਉਣੀ, ਉਹਨਾਂ ਨੂੰ ਬਚਾ ਕੇ ਜ਼ਾਲਮਾਂ ਦੇ ਪੰਜੇ ਵਿਚੋਂ ਖੋਹ ਕੇ ਜੰਗ ਦੇ ਵਿਚ ਸ਼ਹੀਦੀਆਂ ਪਾ ਪਾ ਕੇ ਉਹਨਾਂ ਦੇ ਘਰਾਂ ਵਿਚ ਇੱਜ਼ਤ ਦੇ ਨਾਲ ਪਹੁੰਚਾਉਣਾ ਔਰ ਇੱਕ ਵੇਰੀ ਬੱਲੋ ਕੇ ਹੈਡ ਤੇ ਸਿੰਘ ਸਾਧ ਸਿੰਘ ਜੀ ਪੰਗਤਾਂ ਲਾ ਕੇ ਬੈਠੇ ਸਨ, ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਜੀ ਔਰ ਭਾਈ ਤਾਰੂ ਸਿੰਘ ਜੀ ਵਰਗੇ ਗੁਰਸਿੱਖ। ਭਾਈ ਤਾਰੂ ਸਿੰਘ ਜੀ ਆਪਣੇ ਘਰੋਂ ਪ੍ਰਸ਼ਾਦੇ ਤਿਆਰ ਕਰਕੇ ਸੀਸ ਉੱਤੇ ਟੋਕਰਾ ਲੈ ਕੇ ਪ੍ਰਸ਼ਾਦਾ ਵਰਤਾਉਣ ਲਈ ਜੰਗਲ ਵਿਚ ਸਿੰਘਾਂ ਨੂੰ ਆਏ, ਖਾਲਸੇ ਦੀਆਂ ਪੰਗਤਾਂ ਲੱਗ ਗਈਆਂ ਔਰ ਹੱਥਾਂ ਤੇ ਪ੍ਰਸ਼ਾਦੇ ਰੱਖ ਦਿੱਤੇ ਗਏ। ਨਾਲ ਹੀ ਇੱਕ ਸਿੰਘ ਨੇ ਖਬਰ ਦਿੱਤੀ, ਖਾਲਸਾ ਜੀ ਤੁਸੀਂ ਪ੍ਰਸ਼ਾਦਾ ਛਕਣ ਵਿਚ ਮਸਤ ਹੋ ਰਹੇ ਹੋ, ਦੂਸਰੇ ਪਾਸੇ ਜ਼ਾਲਮ ਧਾਵੜੀ ਹਿੰਦੁਸਤਾਨ ਦੀਆਂ ਇਸ ਭਾਰਤ ਵਰਸ਼ ਦੀਆਂ ਬਹੁ ਬੇਟੀਆਂ ਨੂੰ ਹਜ਼ਾਰਾਂ ਦੀ ਗਿਣਤੀ ਦੇ ਵਿਚ ਪਕੜ ਕੇ ਜਿਵੇਂ ਕੋਈ ਵੱਗ ਨੂੰ ਅੱਗੇ ਲਾ ਕੇ ਤੁਰ ਪੈਂਦਾ ਜਰਵਾਣਾ ਤਾਕਤਵਰ ਮਨੁੱਖ, ਇਸ ਤਰ੍ਹਾਂ ਧੀਆਂ ਭੈਣਾਂ ਨੂੰ ਜਬਰਦਸਤੀ ਆਪਣੇ ਦੇਸ਼ ਵਿਚ ਲੈ ਕੇ ਜਾ ਰਹੇ ਹੈ। ਉਹਨਾਂ ਦੀ ਇੱਜ਼ਤ ਬਚਾਉਣੀ, ਉਹਨਾਂ ਦੀ ਰੱਖਿਆ ਕਰਨੀ ਖਾਲਸੇ ਦਾ ਧਰਮ ਹੈ। ਇਤਿਹਾਸ ਵਿਚ ਆਉਂਦਾ ਸਿੰਘਾਂ ਨੇ ਆਪਣੇ ਹੱਥਾਂ ਤੇ ਰੱਖੇ ਪ੍ਰਸ਼ਾਦੇ ਉੱਥੇ ਟੋਕਰਿਆਂ ਦੇ ਵਿਚ ਰੱਖ ਦਿੱਤੇ, ਨਾ ਜਲ ਛਕਿਆ ਨਾ ਪ੍ਰਸ਼ਾਦਾ। ਕਹਿੰਦੇ ਖਾਲਸਾ ਜੀ ਪਹਿਲਾਂ ਉਹਨਾਂ ਬਹੁ ਬੇਟੀਆਂ ਨੂੰ ਇਸ ਹਿੰਦ ਦੀਆਂ ਧੀਆਂ ਨੂੰ ਅਸੀਂ ਬਚਾ ਕੇ ਉਹਨਾਂ ਦੀ ਇੱਜ਼ਤ ਨੂੰ ਬਚਾ ਕੇ ਉਹਨਾਂ ਦੇ ਘਰੇ ਪਹੁੰਚਾਵਾਂਗੇ, ਬਾਅਦ ਵਿਚ ਹੀ ਪ੍ਰਸ਼ਾਦਾ ਛਕਾਂਗੇ। ਐਸੇ ਪਰਉਪਕਾਰ ਖਾਲਸੇ ਨੇ ਕੀਤੇ, ਪਰ ਇਹ ਸਿੱਖਿਆ ਕਿੱਥੋਂ ਲਈ? ਇਸ ਗੁਰ ਇਤਿਹਾਸ ਵਿਚੋਂ ਗੁਰੂ ਕੇ ਸਿੱਖ ਨੇ, ਗੁਰੂ ਕੇ ਖਾਲਸੇ ਨੇ ਪ੍ਰੇਰਣਾ ਲਈ ਹੈ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਲੰਗਰ ਦੀ ਬੇਨਤੀ ਹੋ ਚੁੱਕੀ ਹੈ, ਲੰਗਰ ਤਿਆਰ ਹੈ, ਪਰ ਸਤਿਗੁਰੂ ਜੀ ਨੇ ਆਪਣੇ ਖਾਸ ਸੇਵਕ ਨੂੰ ਜਿਹੜਾ ਘੋੜਾ ਤਿਆਰ ਕਰਨ ਵਾਲਾ ਸੀ ਉਹਨੂੰ ਪਾਸ ਬੁਲਾਇਆ, ਕਹਿੰਦੇ ਭਾਈ ਸਭ ਤੋਂ ਪਹਿਲਾਂ ਸਾਡਾ ਘੋੜਾ ਤਿਆਰ ਕਰਕੇ ਲਿਆਓ, ਪਹਿਲਾਂ ਇਸ ਸਿੱਖ ਦੀ ਇਸ ਦੁਖੀ ਦੀ ਬੇਨਤੀ ਮੰਨ ਕੇ
ਇਸ ਦੀ ਰੱਖਿਆ ਵਾਸਤੇ, ਇਸ ਦੇ ਮਾਲ ਪਸ਼ੂ ਦੀ ਰੱਖਿਆ ਵਾਸਤੇ ਇਹਦੀ ਸਹਾਇਤਾ ਕਰੀਏ, ਫੇਰ ਹੀ ਲੰਗਰ ਛਕਾਂਗੇ। ਇਉਂ ਸੱਚੇ ਪਾਤਸ਼ਾਹ ਜੀ ਨੇ ਕਾਹਲੀ ਨਾਲ ਆਗਿਆ ਕੀਤੀ ਕਿ ਤੂਰਨ ਛੇਤੀ ਤੋਂ ਛੇਤੀ ਸਾਡਾ ਘੋੜਾ ਤਿਆਰ ਕਰਕੇ ਲਿਆਓ, ਕਾਠੀ ਸਜਾ ਕੇ।
ਸੁਣਤ ਹੁਕਮ ਕੋ ਜੀਨ ਸੁਧਾਰਾ।
ਸਤਿਗੁਰੂ ਜੀ ਦਾ ਹੁਕਮ ਸੁਣ ਕੇ ਬੜੀ ਚੰਗੀ ਤਰ੍ਹਾਂ ਸਿੱਖ ਨੇ ਘੋੜੇ ਦੇ ਉੱਤੇ ਕਾਠੀ ਕੱਸੀ ਹੈ, ਚੰਗੀ ਤਰ੍ਹਾਂ ਘੋੜਾ ਤਿਆਰ ਕੀਤਾ।
ਪੈਂਦਾ ਵਿਦਿਆ ਆਦਿ ਜੇ ਸੂਰ।
ਸਤਿਗੁਰਾਂ ਦੀ ਹਜ਼ੂਰੀ ਵਿਚ ਪੈਂਦੇ ਖਾਂ ਬਾਬਾ ਬਿਧੀ ਚੰਦ ਜੀ ਵਰਗੇ ਜਿਹੜੇ ਸੂਰਮੇ ਸਨ, ਬਹਾਦਰ ਸਨ, ਯੋਧੇ ਸਨ।
ਤਿਆਰ ਤੁਰਤ ਲੱਖ ਚੜੇ ਹਜ਼ੂਰ।
ਸਾਰਿਆਂ ਨੇ ਵੇਖਿਆ ਕਿ ਸਤਿਗੁਰਾਂ ਨੇ ਤਾਂ ਤਿਆਰੀ ਕਰ ਦਿੱਤੀ ਹੈ ਜੰਗਲ ਵੱਲ ਨੂੰ ਜਾਣ ਦੀ। ਉਸੇ ਵਕਤ ਹੀ ਤਿਆਰੀ ਕਰਕੇ ਤੁਰੰਤ ਹੀ ਸੂਰਮੇ ਸਤਿਗੁਰੂ ਜੀ ਦੇ ਨਾਲ ਚੱਲ ਪਏ ਆ, ਘੋੜਿਆਂ ਤੇ ਸਵਾਰ ਹੋ ਕੇ, ਸ਼ਸਤਰ ਲੈ ਕੇ।
ਤਿਆਰ
ਕਿਉਂਕਿ ਸਤਿਗੁਰਾਂ ਦਾ ਘੋੜਾ ਜਿਹੜਾ ਤਿਆਰ ਹੋਇਆ, ਉਸ ਨੂੰ ਵੇਖ ਕੇ ਸਾਰਿਆਂ ਨੇ ਤਿਆਰੀ ਕਰ ਦਿੱਤੀ ਕਿ ਸਤਿਗੁਰਾਂ ਨੇ ਕਿਤੇ ਕਿਸੇ ਪਾਸੇ ਨੂੰ ਚਾਲਾ ਪਾਉਣ ਦੀ ਤਿਆਰੀ ਕੀਤੀ ਹੈ, ਇਹ ਸੰਕੇਤ ਹੈ। ਇਸ ਲਈ ਸਾਰੇ ਤਿਆਰ ਹੋ ਪਏ ਸਤਿਗੁਰਾਂ ਦੇ ਨਾਲ ਜਾਣ ਵਾਸਤੇ।
ਸਤਿਗੁਰ ਭਏ ਤੁਰਤ ਅਸਵਾਰ।
ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਤੁਰੰਤ ਹੀ ਘੋੜੇ ਤੇ ਸਵਾਰ ਹੋ ਗਏ, ਇੱਕ ਪਲ ਦੀ ਵੀ ਢਿੱਲ ਨਹੀਂ ਲਾਈ। ਐਡੇ ਗਰੀਬ ਨਵਾਜ, ਗਰੀਬਾਂ ਦੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਲੇ ਦਿਆਲੂ ਸਤਿਗੁਰੂ ਹਨ।
ਸੰਗ ਸੁਭਟ ਇੱਕ ਸੌ ਚੜ੍ਹ ਚਾਲੇ।
ਸੌਕ ਦੇ ਲਗਭਗ ਸੂਰਮੇ ਸਤਿਗੁਰੂ ਜੀ ਦੇ ਨਾਲ ਚੜ੍ਹ ਕੇ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਤੁਰ ਪਏ ਹੈ।
ਅੱਗੇ ਕਰ ਸਿੱਖ ਗਮ ਨੇ ਨਾਲੇ।
ਔਰ ਜਿਹੜਾ ਸਿੱਖ ਆਇਆ ਸੀ ਕਿ ਮਹਾਰਾਜ ਫਲਾਨੀ ਦਿਸ਼ਾ ਵਿਚ ਫਲਾਨੇ ਜੰਗਲ ਵਿਚ ਸ਼ੇਰ ਬੜੀ ਮਾਰ ਕਰਦਾ ਪਸ਼ੂਆਂ ਦੀ, ਉਸ ਦਿਸ਼ਾ ਵੱਲ ਨੂੰ ਸਤਿਗੁਰਾਂ ਨੇ ਉਸ ਸਿੱਖ ਨੂੰ ਅੱਗੇ ਕੀਤਾ, ਭਾਈ ਤੂੰ ਅੱਗੇ ਚੱਲ, ਸਾਨੂੰ ਉਹ ਥਾਂ ਟਿਕਾਣਾ ਦੱਸ। ਮਗਰ ਮਗਰ ਸਤਿਗੁਰੂ ਜੀ ਅਤੇ ਸੂਰਮੇ ਤਿਆਰ ਪਰ ਤਿਆਰ ਹੋ ਕੇ ਚੱਲ ਪਏ
ਦੇਖਿਓ ਸੋ ਥਾਂ ਦਿਖਾਵਾ।
ਜਿਹੜਾ ਉਹ ਸਿੱਖ ਨੇ ਪ੍ਰੇਮੀ ਨੇ ਥਾਂ ਦੱਸਿਆ ਕਿ ਮਹਾਰਾਜ ਇੱਥੇ ਅੱਜ ਸੁਬਹਾ ਸੁਬਹਾ ਹੀ ਸ਼ੇਰ ਨੇ ਬੜੀ ਭਾਰੀ ਮਾਰ ਕੀਤੀ, ਹਮਲਾ ਕੀਤਾ ਮੇਰੇ ਪਸ਼ੂਆਂ ਦੇ ਉੱਤੇ, ਉਹ ਥਾਂ ਸਤਿਗੁਰਾਂ ਨੂੰ ਦਿਖਾਉਣਾ ਕੀਤਾ ਹੈ ਇਸ਼ਾਰੇ ਦੇ ਨਾਲ।
ਜਾਏ ਪਰਵੇਸ਼ੇ ਬਣ ਕੇ ਥਾਵਾ।
ਔਰ ਸਤਿਗੁਰੂ ਜੀ ਜੰਗਲ ਦੇ ਵਿਚ ਪ੍ਰਵੇਸ਼ ਹੋ ਗਏ ਉਹ ਜਗ੍ਹਾ ਦੇਖਣ ਵਾਸਤੇ।
ਕਾਨਨ ਗਾਡੋ ਬਹੁਤ ਬਿਲੋਕਾ।
ਬੜਾ ਗਾੜਾ ਜੰਗਲ ਹੈ, ਬੜਾ ਸੰਘਣਾ ਜੰਗਲ ਹੈ, ਭਿਆਨਕ ਜੰਗਲ ਹੈ। ਉਸ ਜੰਗਲ ਨੂੰ ਚੰਗੀ ਤਰ੍ਹਾਂ ਆਲੇ ਦੁਆਲੇ ਸਤਿਗੁਰਾਂ ਨੇ ਨਿਗਾਹ ਮਾਰ ਕੇ ਤੱਕਿਆ ਹੈ।
ਯਹਾਂ ਗਮਨ ਹੈ ਕੋ ਮਗ ਰੋਕਾ।
ਔਰ ਜਿੱਥੇ ਸ਼ੇਰ ਨੇ ਸਾਧ ਸੰਗਤ ਜੀ ਪਸ਼ੂਆਂ ਦਾ ਰਸਤਾ ਰੋਕ ਕੇ ਪਸ਼ੂਆਂ ਤੇ ਹਮਲਾ ਕੀਤਾ ਸੀ, ਸਤਿਗੁਰਾਂ ਨੇ ਉਸ ਰਸਤੇ ਤੇ ਉਸ ਟਿਕਾਣੇ ਤੇ ਜਾ ਕੇ ਆਪਣਾ ਘੋੜਾ ਰੋਕ ਲਿਆ।
ਇਹ ਸਿੱਖ ਨੇ ਸੋ ਥਾਨ ਬਤਾਇਓ।
ਔਰ ਸਿੱਖ ਨੇ ਉਹ ਜਗ੍ਹਾ ਵੀ ਦੱਸ ਦਿੱਤੀ ਕਿ ਮਹਾਰਾਜ ਇੱਥੇ ਹੀ ਕੱਲ ਔਰ ਅੱਜ ਮੇਰੇ ਪਸ਼ੂਆਂ ਦੇ ਉੱਤੇ ਹਮਲਾ ਕਰਕੇ ਪਸ਼ੂ ਮਾਰੇ
ਹੈ। ਨਜ਼ਰ ਨਹੀਂ ਆਇਓ।
ਪਰ ਜਦੋਂ ਉੱਥੇ ਵੇਖਿਆ ਸ਼ੇਰ ਕਿਸੇ ਚਾਰੇ ਪਾਸੇ ਵੀ ਨਿਗਾਹ ਮਾਰੀ, ਨਜ਼ਰ ਨਾ ਆਇਆ, ਕਿਸੇ ਨੂੰ ਦਿਸਿਆ ਨਾ ਸ਼ੇਰ, ਜਦੋਂ ਉਸ ਥਾਂ ਤੇ ਪੁੱਜੇ
ਲਾਗੇ ਤਹਿ ਕਰਨ ਅਖੇਰੇ।
ਸਤਿਗੁਰੂ ਮਹਾਰਾਜ ਜੀ ਉੱਥੇ ਸ਼ੇਰ ਦਾ ਸ਼ਿਕਾਰ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਆਗਿਆ ਕੀਤੀ ਕਿ ਭਾਈ ਸਾਰੇ ਬੜੀ ਯੋਜਨਾਬੰਦੀ ਦੇ ਨਾਲ ਔਰ ਬੜੀ ਸਾਵਧਾਨੀ ਦੇ ਨਾਲ, ਬੜੀ ਤਿਆਰ ਪੁਰ ਤਿਆਰ, ਪੂਰੀ ਤਿਆਰੀ ਦੇ ਨਾਲ ਸ਼ੇਰ ਦੀ ਭਾਲ ਕਰੋ, ਖੋਜ ਕਰੋ, ਤਾਂ ਕਿ ਲੋਕਾਂ ਦਾ ਜਿਹੜਾ ਦੁੱਖ ਹੈ ਦੂਰ ਕੀਤਾ ਜਾਏ, ਇਹਨਾਂ ਲੋਕਾਂ ਦੀ ਰੱਖਿਆ ਵਾਸਤੇ ਮਦਦ ਕੀਤੀ ਜਾਏ।
ਸੂਕਰ ਸਸੇ ਮਿਰਗਾਨ ਕਨੇਰੇ।
ਜਿੰਨੇ ਵੀ ਸੂਰ ਅਤੇ ਸ਼ੇਰ ਔਰ ਇਸੇ ਹੀ ਤਰ੍ਹਾਂ ਸਾਧ ਸੰਗਤ ਜੀ ਮਿਰਗ ਆਦਿ ਜੰਗਲ ਦੇ ਵਿਚ ਤੁਰੇ ਫਿਰਦੇ ਸਨ,
ਸਭ ਸੋ ਕਹਿਓ ਖੋਜੀ ਹੈ ਸ਼ੇਰ।
ਸਤਿਗੁਰੂ ਜੀ ਨੇ ਕਿਹਾ ਭਾਈ ਇਹ ਜੰਗਲੀ ਜਿਹੜਾ ਜੰਗਲ ਹੈ, ਇਹ ਜਾਨਵਰਾਂ ਵਾਲਾ, ਖੂਨਖਾਰ ਜਾਨਵਰ ਵੀ ਇਹਦੇ ਵਿਚ ਰਹਿੰਦੇ ਹੈ, ਦੂਸਰੇ ਵੀ ਪਸ਼ੂਆਂ ਦਾ ਵਾਸਾ ਹੈ, ਪਰ ਸਾਰਿਆਂ ਨੇ ਧਿਆਨ ਨਾਲ ਇਹ ਵੇਖਣਾ ਕਿ ਜਿਹੜੇ ਸ਼ੇਰ ਨੇ ਪਸ਼ੂ ਮਾਰੇ ਹੈ ਉਸੇ ਸ਼ੇਰ ਦੀ ਖੋਜ ਕਰਨੀ ਹੈ, ਭਾਲ ਕਰਨੀ, ਉਸੇ ਨੂੰ ਲੱਭਣਾ ਹੈ।
ਇਹ ਤੋਤ ਫਿਰ ਕਰ ਲੀਜਾ,
ਇਧਰ ਉਧਰ ਫਿਰ ਤੁਰ ਕੇ ਚੰਗੀ ਤਰ੍ਹਾਂ ਵੇਖੋ ਕਿ ਕਿੱਥੇ ਸ਼ੇਰ ਲੁਕਿਆ ਹੋਇਆ ਹੈ।
ਆਮਿਕ ਖਾਏ ਤ੍ਰਿਪਤ ਹੋਏ ਪਰੇ।
ਸ਼ੇਰ ਸਾਧ ਸੰਗਤ ਗਾਵਾਂ ਮੱਝਾਂ ਦਾ ਮਾਸ ਖਾ ਕੇ ਰੱਜ ਕੇ ਇੱਕ ਥਾਂ ਤੇ ਸੁੱਤਾ ਪਿਆ ਹੋਇਆ ਸੀ।
ਨਹਿ ਗਮਨਿਓ ਕਿ ਉਧਰ ਜੇ ਭਰਿਓ।
ਔਰ ਆਪਣਾ ਪੇਟ ਭਰ ਕੇ ਇੱਕ ਥਾਂ ਤੇ ਆਰਾਮ ਕਰ ਰਿਹਾ ਸੀ, ਨੀਂਦ ਵਿਚ ਸੁੱਤਾ ਪਿਆ ਸੀ, ਹੋਰ ਕਿਤੇ ਦੂਰ ਨਹੀਂ ਗਿਆ, ਨੇੜੇ ਹੀ ਸ਼ੇਰ ਨੇ मास खान तो बाद पेट भर के रज के सोना कीता।
सुपत होए किस चार मजार।
सिख कहन लगे किसे झाड़ी दे विच वड्डे झाड़ विच सुता होएगा, क्योंकि भुखा ही शेर शिकार करदा, जदो रज जाए फिर शिकार नहीं करदा, भावे आले दुआले दे पशु पंछी जिन्ने मर्जी तुरे फिरन फिर वार नहीं करदा, इसलिए किसे न किसे थां ते झाड़ विच सुता पिया होएगा।
करो तो फंगन को कड़कार।
झाड़ा विचो लभना बड़ा औखा, सतगुरु जी कहंदे बंदूक दी गोली चलाओ दे खड़ाक दे नाल शेर शेर जरूर उठेगा, इसलिए बंदूक दा खड़का करन वास्ते बंदूक दे विच पुराने समय विच तोड़ेदार बंदूकां होया करदियां सन, उना दे विच गोलियां पा के सिखा ने उस वक्त बंदूक चला के बंदूकां दी शलक कीती और बहुत तड़ तड़ करके खड़ाक होया।
इत उरत ते गन तुपक चलाई।
इधरों उधरों दो तीन थावां तो निशाना उपर दी हवा दे विच करके आसमान वल तक के बंदूकां दी शलक छड़ी गोलियां चलाउणा कीतियां।
जाके ओ शेर लीन अंगराई।
जदों बड़ा बंदूकां दा खड़ाक सुनिया गोलियां दी आवाज सुनी ता शेर जाग पिया और जाग के पहला शेर ने साथ संग जी अंगड़ाई लेना कीती उठिया है।
महा केहरी भीखन पारा।
और बड़ा केहरी शेर है साथ संग जी, शेर बबर शेर और केहरी शेर बख बख नस्लां हन। स्याणे पुरुष दसदे है के एक हाथी जिन्ना बल एक आम शेर विच और सौ शेर जिन्ना बल बबर शेर विच और सौ बबर शेर जिन्ना बल एक केहरी शेर विच हुंदा, इस लई बहुत भयानक बड़ा बली केहरी शेर सी जेड़ा इस जंगल दे विच शिकार करया करदा सी।
बड़ी बेल लांगल बड़ तारा।
और साथ संग जी बहुत वड्डा शेर भाव जी दी बड़ी वड्डी पिठ है और बड़ी लम्मी जी दी पूछ है और बहुत ही बल वाला शेर है।
मुख पसार कर तब जंबायो।
और उस वक्त अपना मुख टड के शेर ने उबासी लेना कीती मुख द्वारा।
गरजो पूर सबन सुन पायो।
शेर गरजिया और सारे ने सुनिया। साध संग जी जदो शेर उबासी लेंदा ना उस वक्त दूर दूर तक दे मास दी बदबू फैल जांदी है और शिकारी अंदाजा ला लेंदे है कि इस इलाके विच शेर जरूर घूमदा और फिरदा है, इसलिए उस वक्त शेर ने बहुत वड्डी उबासी लई और उस तो बाद गरजिया, गर्ज तो बाद उदी गर्ज सारे जंगल दे विच सुनी गई।
बिकम स्थान झार के तरे।
और शेर बड़े कठिन थान ते झाड़ा दे विच खलोता होया सी।
तहां बिलो क्यों पाट सुध करे।
जदो शेर नू वेख्या सिखा ने आके सतगुरां नू खबर दिती, सच्चे पातशाह बड़े भयानक संघने जंगल दे विच इक कोने दे उत्ते शेर खलोता है और गर्ज रिया पूरी तैयारी विच धौण दे वाल भी और पूछ भी खड़ी है शेर दी।
सुन गुर बली तहां चल गए।
उस वक्त इन्ने वड्डे बहादुर धन गुरु हरगोबिंद साहब जी जदों सिखा ने दसिया ता जिथे शेर खड़ोता सी उस तरफ नू मीरी पीरी दे मालक सतगुरु जी चले गए।
केहर भीकन देखत पए।
देखिया के शेर बड़ा भयानक बड़ा बली है, सतगुरां ने वेख्या निगाह मार के।
बिकम तान सो खरयो निहारयो।
और वेख्या के बड़े भयानक थान ते खलोता जिथे जाना बड़ा मुश्किल है, बहुत संघने जंगल दे विच झाड़ा दे ओले खलोता है, ऐसे कठिन थान ते वेख के सतगुरु जी ने तकिया के बहुत जाना कठिन है मुश्किल है।
ते उतरन हृदय विचारे।
उस वक्त हृदय विच विचारे के घोड़ा नहीं इथे जा सकेगा, आप घोड़े तो उतरे के तुरके आप जावांगे शेर दे पास, इसलिए सतगुरु महाराज जी ने हृदय विच विचार के घोड़े तो उतरना कीता है।
नहीं तो फंग संग इस मारा।
और सतगुरु जी ने हृदय विच संकल्प कीता के भावे बंदूक नाल शेर नू मार सकदे सन, दूरो निशाना सिन के भावे शेर नू गोली नाल मार भी दंदे ता भी मर जाना सी, पर सतगुरु जी कहंदे नहीं ये अकला है, इहदे नाल गोली नाल मुकाबला नहीं करना, भाव ਕੁਫੰਗ ਚਲਾ ਕੇ ਗੋਲੀ ਚਲਾ ਕੇ ਨਹੀਂ ਇਸ ਨੂੰ ਮਾਰਨਾ ਹੈ।
ਕਣਕ ਸਿਪਰ ਕਹਿ ਸਮੁਖ ਸੰਘਾਰ।
ਮਹਾਰਾਜ ਜੀ ਨੇ ਹਿਰਦੇ ਵਿਚ ਸੰਕਲਪ ਕੀਤਾ ਕਿ ਤਲਵਾਰ ਔਰ ਢਾਲ ਲੈ ਕੇ ਸਾਹਮਣੇ ਇਹਦੇ ਵਾਰ ਲਵਾਂਗੇ, ਫੇਰ ਇਹਦੇ ਉੱਤੇ ਵਾਰ ਕਰਾਂਗੇ। ਜਿਵੇਂ ਸੂਰਮਾ ਜੰਗ ਦੇ ਵਿਚ ਯੁੱਧ ਕਰਦਾ, ਇਸ ਲਈ ਦੇ ਸਾਹਮਣੇ ਹੋ ਕੇ ਇਹਨੂੰ ਮਾਰਾਂਗੇ। ਇਹਦੇ ਮਨ ਵਿਚ ਕੋਈ ਕਿਸੇ ਤਰ੍ਹਾਂ ਦਾ ਇਹ ਡਰ ਭੈ ਜਾਂ ਮਨ ਵਿਚ ਹੀਨ ਭਾਵਨਾ ਨਾ ਰਹਿ ਜਾਏ ਕਿ ਮੈਨੂੰ ਅਚਾਨਕ ਹੀ ਕੈਰਾਂ ਵਾਂਗੂ ਮਾਰ ਦਿੱਤਾ। ਇਸ ਲਈ ਇਸ ਸ਼ੇਰ ਨੂੰ ਮੈਦਾਨੇ ਜੰਗ ਵਿਚ ਇਹਦੇ ਸਾਹਮਣੇ ਹੋ ਕੇ ਮਾਰਨਾ ਹੈ।
ਨਹੀਂ ਤੁਰੰਗ ਚਲਾਵਨ ਥਾਂ।
ਸਤਿਗੁਰੂ ਜੀ ਨੇ ਫਿਰ ਉਥੋਂ ਘੋੜਾ ਅੱਗੇ ਨਹੀਂ ਚਲਾਇਆ, ਉੱਥੇ ਰੋਕ ਦਿੱਤਾ ਆਪਣਾ।
ਕੰਟਕ ਜੁੱਤ ਤਰ ਖਰੇ ਮਹਾਨ।
ਇੱਥੇ ਬਹੁਤ ਕੰਡਿਆਂ ਵਾਲੇ ਝਾੜ, ਬੇਰ, ਬੇਰੀਆਂ, ਹੋਰ ਵੀ ਭਿਆਨਕ ਸੰਘਣਾ ਜੰਗਲ ਔਰ ਸੰਘਣੇ ਜੰਗਲ ਦੇ ਵਿਚ ਕੰਡਿਆਂ ਵਾਲੇ ਸੰਘਣੇ ਬਿਰਛ ਖਲੋਤੇ ਹੋਏ ਸਨ।
ਦੀਰਘ ਦਾੜਾਂ ਦਾਰਨ ਤੁੰਡ।
ਕੀ ਦੇਖਦੇ ਆ, ਬੜੀਆਂ ਲੰਮੀਆਂ ਲੰਮੀਆਂ ਦਾੜਾਂ ਔਰ ਬੜਾ ਭਿਆਨਕ ਮੁਖ ਹੈ ਸ਼ੇਰ ਦਾ।
ਪੱਗ ਨੇ ਪੱਗ ਕੇ ਨੱਕ ਤੀਖੇ ਸੋ ਪ੍ਰਚੰਡ।
ਔਰ ਪੈਰਾਂ ਦੇ ਜਿਹੜੇ ਨਾ ਉਹ ਵੀ ਬੜੇ ਤਿੱਖੇ ਔਰ ਤੇਜ ਹਨ, ਤੇਜ ਤੋਂ ਤੇਜ ਹੀ।
ਭੀਖਨ ਸਟਾ ਉਠਾਰੇ ਟੌਰ।
ਔਰ ਉਸ ਵਕਤ ਵੇਖਿਆ ਕਿ ਜਿਹੜਾ ਸ਼ੇਰ ਹੈ ਉਸ ਨੇ ਆਪਣੀ ਪੂਛ ਵੀ ਪਿੱਛੋਂ, ਪਾ ਪੂਛ ਦਾ ਜਿਹੜਾ ਪਿੱਛੇ ਗੁੱਛਾ ਨਾ ਵਾਲਾਂ ਦਾ, ਉਹਨੇ ਵੀ ਤਿਆਰੀ ਕੀਤੀ ਹੈ ਹਮਲਾ ਕਰਨ ਵਾਸਤੇ। ਭਿਆਨਕ ਪੂਛ ਵੀ ਔਰ ਵਾਲਾਂ ਵੀ, ਜਿਹੜੀਆਂ ਪੂਛ ਹੈ ਪਿੱਛੇ ਵਾਲਾਂ ਵਾਲੀ, ਉਸ ਨੂੰ ਵੀ ਉੱਚਾ ਕੀਤਾ ਔਰ ਆਪਣੀ ਗਰਦਨ ਦੇ ਵਾਲ ਵੀ ਭਿਆਨਕ ਜਿਹੜੇ ਉਹ ਖੜੇ ਹੋ ਗਏ ਇਕਦਮ ਕਿ ਹਮਲੇ ਦੀ ਤਿਆਰੀ ਕਰ ਰਿਹਾ। ਇਸ ਤਰ੍ਹਾਂ ਦੀ ਸ਼ੇਰ ਨੇ ਪੂਰੀ ਤਿਆਰੀ ਕੀਤੀ ਹੈ।
ਦੇਤ ਤਰਾਸ ਜਨ ਭਾਕਿਅਤ ਦੌਰ।
ਇੰਨਾ ਡਰ ਸ਼ੇਰ ਨੇ ਵਿਖਾਇਆ ਕਿ ਮਾਨੋ ਦੌੜ ਕੇ ਇਕਦਮ ਮਾਰਨ ਵਾਲੇ ਨੂੰ ਖਾ ਲਏਗਾ, ਜਿਉਂਦਾ ਨਹੀਂ ਛੱਡੇਗਾ। ਇੰਨੀ ਤਿਆਰੀ ਵਿਚ ਹਮਲਾ ਕਰਨ ਵਾਸਤੇ ਸ਼ੇਰ ਨੇ ਵੀ ਪੂਰੀ ਤਿਆਰੀ ਕੀਤੀ ਹੈ।
ਵੱਡੇ ਪਖਾਰ ਗਾਤ ਪਰ ਪਰੇ।
ਔਰ ਸਾਧ ਸੰਗਤ ਜੀ ਸਰੀਰ ਦੇ ਉੱਤੇ ਸਾਰੇ ਜਿੰਨੇ ਰੋਮ ਸਨ ਉਹ ਖੜੇ ਹੋ ਗਏ ਸ਼ੇਰ ਦੇ।
ਮਾਨੋ ਗਿਰ ਪਰ ਅਹ ਸਮਸਰੇ।
ਮਾਨੋ ਕਹਿੰਦੇ ਜਿਹੜਾ ਸ਼ੇਰ ਹੈ, ਮਾਨੋ ਕਹਿੰਦੇ ਦੌੜ ਕੇ ਏਡਾ ਵੱਡਾ ਹਮਲਾ ਕਰੇਗਾ ਕਿ ਮਾਨੋ ਪਹਾੜ ਦੇ ਉੱਤੇ, ਪਹਾੜ ਦੀ ਤਰ੍ਹਾਂ ਜਿਵੇਂ ਪਹਾੜ ਤੇ ਕੋਈ ਹਮਲਾ ਕਰਦਾ, ਇਸ ਤਰ੍ਹਾਂ ਸਤਿਗੁਰਾਂ ਤੇ ਹਮਲਾ ਕਰਨ ਦੀ ਤਿਆਰੀ ਕੀਤੀ ਹੈ।
ਤਰੋਣ ਤਰੰਗੀ ਅੱਖ ਮਨੋਹਰ।
ਔਰ ਲਾਲ ਰੰਗ ਦੀਆਂ ਅੱਖਾਂ ਉਸ ਵਕਤ ਸ਼ੇਰ ਦੀਆਂ, ਖੂਨ ਖੂਨ ਵਾਂਗੂ, ਜਿਵੇਂ ਲਾਲ ਖੂਨ ਹੁੰਦਾ, ਇਸ ਤਰ੍ਹਾਂ ਲਾਲ ਖੂਨ ਵਰਗੀਆਂ ਅੱਖਾਂ ਲਾਲ ਕੀਤੀਆਂ ਹੋਈਆਂ ਹਨ।
ਉਧਰ ਬਿਸਤ ਜਹਿ ਮ੍ਰਿਦਲ ਕਨੋ ਹੈ।
ਇਹਦਾ ਬਹੁਤ ਵੱਡਾ ਪੇਟ, ਬੜਾ ਵੱਡਾ ਸੁੰਦਰ ਆਕਾਰ ਹੈ ਸ਼ੇਰ ਦੇ ਸਰੀਰ ਦਾ।
ਗੁਰੂ ਉਤਰ ਆ ਕੇ ਹੋਏ ਖਰੇ।
ਇਧਰ ਸਤਿਗੁਰੂ ਮਹਾਰਾਜ ਜੀ ਵੀ ਘੋੜੇ ਤੋਂ ਉਤਰ ਕੇ ਸ਼ੇਰ ਦੇ ਸਾਹਮਣੇ ਹੋ ਗਏ ਹਨ।
ਸਿਪਰ ਪਾਮ ਕਰ ਦ੍ਰਿੜ ਤਬ ਧਰੇ।
ਸਤਿਗੁਰੂ ਜੀ ਨੇ ਖੱਬੇ ਹੱਥ ਦੇ ਵਿਚ ਢਾਲ ਬੜੀ ਪੱਕੀ ਤਰ੍ਹਾਂ, ਚੰਗੀ ਤਰ੍ਹਾਂ, ਮਜ਼ਬੂਤੀ ਨਾਲ ਪਕੜ ਲਈ ਹੈ।
ਲਲਕਾਰਿਓ ਗੀਦੀ ਕਿਉਂ ਖਾਰਿਓ।
ਔਰ ਸਤਿਗੁਰੂ ਮਹਾਰਾਜ ਜੀ ਨੇ ਲਲਕਾਰਾ ਮਾਰਿਆ, ਧਾਰੀਆਂ ਕਹਿੰਦੇ ਓ ਪਈਆਂ, ਜਿਵੇਂ ਸ਼ੇਰ ਦੇ ਉੱਤੇ ਪਹਾੜ ਵਾਂਗੂ ਧਾਰੀਆਂ ਬਣੀਆਂ ਹੋਈਆਂ ਹਨ ਔਰ ਪੂਰੀ ਤਿਆਰੀ ਵਿਚ ਹੈ ਸ਼ੇਰ ਹਮਲਾ ਕਰਨ ਦੀ ਤਿਆਰੀ ਵਿਚ। ਜਦੋਂ ਪੂਰਾ ਤਿਆਰ ਪਰ ਤਿਆਰ ਹੋਇਆ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਲਲਕਾਰਾ ਮਾਰਿਆ, ਕਹਿਣ ਲੱਗੇ ਉਹ ਕਹਿਰਾ ਇੱਥੇ ਖੜਾ ਕੀ ਵੇਖਣਾ, ਕਰ ਹਮਲਾ ਸਾਡੇ ਉੱਤੇ।
ਕਹਿ ਇਮ ਪਾਏ ਰੋਪ ਬੋ ਕਰਿਓ।
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ੇਰ ਨੂੰ ਰੋਕਣ ਵਾਸਤੇ ਪੂਰੀ ਤਿਆਰੀ ਕੀਤੀ ਹੈ, ਢਾਲ ਅੱਗੇ ਨੂੰ ਕੀਤੀ ਹੈ।
ਹੁਣ ਤਾਂ ਨਿਕਟ ਪਿਕ ਵੱਡ ਪਬਕਾਰਿਓ।
ਜਦੋਂ ਸ਼ੇਰ ਨੇ ਸਤਿਗੁਰਾਂ ਦੀ ਲਲਕਾਰ ਸੁਣੀ, ਉਸੇ ਵਕਤ ਹੀ ਸ਼ੇਰ ਗਰਜਿਆ ਔਰ ਭਬਕ ਕੇ ਸਤਿਗੁਰਾਂ ਵੱਲ ਨੂੰ ਹਮਲਾ ਕੀਤਾ।
ਖਰੇ ਜੋ ਭੱਟ ਹੈ ਗਨ ਡਰ ਧਾਰਿਓ।
ਜਿਹੜੇ ਸੂਰਮਿਆਂ ਦੇ ਘੋੜੇ ਸਨ ਨਾ, ਜਿਹੜੇ ਘੋੜਿਆਂ ਤੇ ਸੂਰਮੇ ਸਵਾਰ ਹੋ ਕੇ ਆਏ, ਜਦੋਂ ਉਹਨਾਂ ਘੋੜਿਆਂ ਦੇ ਕੰਨਾਂ ਵਿਚ ਸ਼ੇਰ ਦੀ ਗਰਜ ਦੀ ਆਵਾਜ਼ ਪਈ ਨਾ, ਸ਼ੇਰ ਗਰਜਿਆ, ਤਾਂ ਸਾਰੇ ਘੋੜੇ ਡਰਦੇ ਡਰਦੇ ਨਾਲ
ਭਾਜੇ ਆਪ ਆਪ ਕੋ ਗਏ।
ਘੋੜੇ ਆਪਣੇ ਆਪ ਹੀ ਡਰਦੇ ਮਾਰੇ, ਜਿੱਧਰ ਨੂੰ ਕਿਸੇ ਦਾ ਮੁੱਖ ਕੀਤਾ ਉਧਰ ਨੂੰ ਡਰਦੇ ਭੱਜ ਗਏ, ਕੋਈ ਥਾਂ ਤੇ ਨਾ ਖਲੋਤਾ।
ਮੂਤਰ ਪਰੀਖ ਤਜਤ ਕੋ ਭਏ।
ਔਰ ਸਾਧ ਸੰਗਤ ਜੀ, ਇੰਨੀ ਗਰਜ ਸ਼ੇਰ ਦੀ ਭਵਕ ਵਿਚ, ਘੋੜਿਆਂ ਦਾ ਪਿਸ਼ਾਬ ਅਤੇ ਲਿਦ ਨਿਕਲ ਗਈ, ਇੰਨਾ ਸ਼ੇਰ ਬਲੀ ਸੀ।
ਇੱਕ ਬਾਰ ਥਾਂਦ ਕਰ ਆਇਓ,
ਔਰ ਸ਼ੇਰ ਵੀ ਇੱਕੋ ਵਾਰੀ ਦੌੜ ਕੇ ਹਮਲਾ ਕਰਨ ਵਾਸਤੇ ਸਤਿਗੁਰਾਂ ਤੇ ਆਇਆ।
ਟੁੰਡ ਪ੍ਰਚੰਡ ਪਰਾਸਤ ਧਾਇਓ,
ਔਰ ਬੜਾ ਸਾਧ ਸਿੰਘ ਜੀ ਭਿਆਨਕ ਮੂੰਹ ਅੱਡ ਕੇ ਹਮਲਾ ਕਰਨ ਵਾਸਤੇ ਸਤਿਗੁਰਾਂ ਤੇ ਪਿਆ ਹੈ ਸ਼ੇਰ।
ਦੂਰ ਦੂਰ ਫਿਰ ਪਿਛਾ ਤਮਾਸ਼ਾ,
ਔਰ ਜਿਹੜੇ ਸੂਰਮੇ ਆ ਸਤਿਗੁਰਾਂ ਦੀ ਆਗਿਆ ਕਿ ਸਾਡੇ ਨੇੜੇ ਨੀ ਕਿਸੇ ਨੇ ਆਉਣਾ, ਦੂਰੋਂ ਦੂਰੋਂ ਸਿੱਖ ਸੰਗਤਾਂ ਔਰ ਸੂਰਮੇ ਸਤਿਗੁਰੂ ਜੀ ਦਾ ਇਹ ਸੂਰ ਵੀਰਤਾ ਦਾ ਕੌਤਕ ਅੱਜ ਵੀ ਤਮਾਸ਼ਾ ਵੇਖਣ ਵਾਸਤੇ ਸਾਰਿਆਂ ਦੀ ਟਕਟਕੀ ਸਾਰਿਆਂ ਦਾ ਧਿਆਨ ਸ਼ੇਰ ਵੱਲ ਅਤੇ ਸਤਿਗੁਰਾਂ ਵੱਲ ਲੱਗਿਆ ਹੋਇਆ ਵੇਖਦੇ ਹੈ।
ਬਾਜ ਹੋਤ ਹੈ ਪਾਸਾ,
ਔਰ ਜਿਨ੍ਹਾਂ ਦੇ ਪਾਸ ਘੋੜੇ ਸਨ ਘੋੜਿਆਂ ਤੇ ਸਵਾਰ ਸਨ ਜਿਹੜੇ ਸੂਰਮੇ,
ਨਿਜ ਬਲ ਅਕਲ ਕਰੇ ਮੁਖ ਬਾਏ,
ਔਰ ਸਾਧ ਸੰਗਤ ਜੀ ਉਸ ਵਕਤ ਨਿਜ ਬਲ ਅਕਲ
ਕਰੇ ਮੁਖ ਬਾਏ,
ਔਰ ਉਸ ਵਕਤ ਸ਼ੇਰ ਨੇ ਆਪਣਾ ਬਲ ਪਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲ ਨੂੰ ਆਪਣਾ ਮੁਖ ਕੀਤਾ ਹਮਲਾ ਕਰਨ ਵਾਸਤੇ।
ਚਰਨ ਸਨਖ ਜੁਗ ਉਰਦ ਉਠਾਏ,
ਸ਼ੇਰ ਨੇ ਹਮਲਾ ਕਰਨ ਵਾਸਤੇ ਦੋਨੋਂ ਪੈਰ ਆਪਣੇ ਸਤਿਗੁਰਾਂ ਤੇ ਹਮਲਾ ਕਰਨ ਵਾਸਤੇ ਉੱਤੇ ਨੂੰ ਕੀਤੇ। ਜਦੋਂ ਸ਼ੇਰ ਹਮਲਾ ਕਰਦਾ ਆਪਣੇ ਪੈਰਾਂ ਨਾਲ ਤੇ ਮੁਖ ਨਾਲ, ਪਹਿਲਾਂ ਪੈਰਾਂ ਨਾਲ ਫੇਰ ਮੁਖ ਦਾ ਵਾਰ, ਉਸ ਢੰਗ ਦੇ ਨਾਲ ਸ਼ੇਰ ਨੇ ਦੋਨੋਂ ਪੈਰ ਅੱਗੇ ਨੂੰ ਕੀਤੇ ਹਮਲਾ ਕਰਨ ਵਾਸਤੇ ਉਠਾਏ ਹੈ ਧਰਤੀ ਤੋਂ।
ਉੱਪਰ ਪਰਿਓ ਆਨ ਕਰ ਐਸੇ,
ਜਦੋਂ ਸਤਿਗੁਰਾਂ ਦੇ ਉੱਤੇ ਆ ਕੇ ਪਿਆ ਹਮਲਾ ਕਰਨ ਵਾਸਤੇ,
ਤਰੇ ਦਬਾਏ ਉਠੇ ਨਾ ਜੈਸੇ,
ਔਰ ਹਮਲਾ ਇਸ ਤਰ੍ਹਾਂ ਕੀਤਾ ਕਿ ਮੈਂ ਥੱਲੇ ਹੀ ਦੱਬ ਲਵਾਂਗਾ, ਉੱਠਣ ਨਹੀਂ ਦਿਆਂਗਾ ਸਤਿਗੁਰਾਂ ਨੂੰ। ਇਹ ਜਿਹੜਾ ਮਨੁੱਖ ਮੇਰੇ ਤੇ ਹਮਲਾ ਕਰਨ ਆਇਆ ਇਸ ਨੂੰ ਜਿਉਂਦਾ ਨੀ ਉੱਠਣ ਦਿਆਂਗਾ, ਪੂਰਾ ਜ਼ੋਰ ਲਾ ਕੇ ਉੱਤੇ ਹਮਲਾ ਕੀਤਾ।
ਫਿਰ ਉੱਪਰ ਜਬ ਆਵਨ ਲੱਗਾ,
ਜਦੋਂ ਸਤਿਗੁਰਾਂ ਦੇ ਸੀਸ ਵੱਲ ਨੂੰ ਸ਼ੇਰ ਆਉਣ ਲੱਗਿਆ, ਕਿਉਂਕਿ ਸਤਿਗੁਰੂ ਜੀ ਜੰਗਾਂ ਯੁੱਧਾਂ ਦੇ ਕਰਤੱਬ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਵਰਗੇ ਕੌਣ ਕਰ ਸਕਦਾ, ਸਤਿਗੁਰੂ ਜੀ ਵੀ ਐਨ ਨੀਵੀਂ ਥਾਂ ਤੇ, ਔਰ ਸ਼ੇਰ ਨੂੰ ਵੀ ਪੂਰਾ ਜ਼ੋਰ ਲਾਉਣ ਦਾ ਸਤਿਗੁਰੂ ਜੀ ਨੇ ਮੌਕਾ ਦਿੱਤਾ ਕਿ ਆਪਣੀ ਪੂਰੀ ਤਾਕਤ ਵਿਖਾ, ਵੀਰ ਆਸਣ ਬੈਠ ਕੇ ਪੂਰੀ ਸੁਚੇਤਤਾਈ ਦੇ ਨਾਲ ਸਤਿਗੁਰੂ ਜੀ ਸ਼ੇਰ ਦਾ ਹਮਲਾ ਝੱਲਣ ਵਾਸਤੇ ਬੈਠੇ ਆ। ਸ਼ੇਰ ਨੇ ਸਤਿਗੁਰਾਂ ਦੇ ਸੀਸ ਵੱਲ ਨੂੰ ਮੁਖ ਵੱਲ ਨੂੰ ਜਦੋਂ ਹਮਲਾ ਕੀਤਾ ਬੜੀ ਤਾਕਤ ਦੇ ਨਾਲ,
ਆਡ ਸਿਪਰ ਕੋ ਰੋਕਸ ਆਗਾ,
ਸਤਿਗੁਰੂ ਜੀ ਨੇ ਆਪਣੀ ਢਾਲ ਸ਼ੇਰ ਦੇ ਪੈਰਾਂ ਦੇ ਅੱਗੇ, ਨੌਂਦਰਾਂ ਦੇ ਅੱਗੇ ਸਤਿਗੁਰੂ ਜੀ ਨੇ ਆਪਣੀ ਢਾਲ ਅੱਗੇ ਕੀਤੀ
ਹੈ।
ਸ਼ੇਰ ਬਹੁਤ ਵੱਡਾ ਓਜ ਬਲ ਲਾ ਕੇ ਜਦੋਂ ਹਮਲਾ ਕਰਨ ਵਾਸਤੇ ਅੱਗੇ ਆਇਆ,
ਢਾਲ ਝੰਜੋਰਨ ਬਦਨ ਚਲਾਵਾ,
ਸਤਿਗੁਰੂ ਮਹਾਰਾਜ ਜੀ ਦੇ ਉੱਤੇ ਸ਼ੇਰ ਨੇ ਜਦੋਂ ਦੋਨੋਂ ਪੈਰਾਂ ਦੇ ਪੰਜੇ ਮਾਰੇ ਤਾਂ ਸਤਿਗੁਰਾਂ ਦੀ ਢਾਲ ਨੂੰ ਇੱਕ ਵਾਰੀ ਹਿਲਾ ਦਿੱਤਾ, ਝੰਜੋੜ ਦਿੱਤਾ, ਔਰ ਆਪਣਾ ਮੁਖ ਵੀ ਸ਼ੇਰ ਨੇ ਕਿ ਢਾਲ ਨੂੰ ਪਾਸੇ ਕਰਕੇ ਮੁੱਖ ਨਾਲ ਹੀ ਹਮਲਾ ਕਰਾਂ, ਆਪਣਾ ਮੂੰਹ ਬੜੀ ਜ਼ੋਰ ਦੀ ਢਾਲ ਦੇ ਉੱਤੇ ਮਾਰਿਆ। ਸ਼ੇਰ ਨੇ ਹਮਲਾ ਕੀਤਾ ਢਾਲ ਨੂੰ ਵੀ ਪਾਸੇ ਕਰਨ ਵਾਸਤੇ,
ਇਹ ਛਿੰਨ ਗੁਰ ਸ਼ਮਸ਼ੇਰ ਨਿਕਾਸੀ,
ਉਸ ਵਕਤ ਸਤਿਗੁਰਾਂ ਨੇ ਪਹਿਲਾਂ ਸ਼ੇਰ ਦਾ ਹਮਲਾ ਆਪਣੀ ਢਾਲ ਉੱਤੇ ਰੋਕ ਕੇ, ਉਸੇ ਵਕਤ ਆਪਣੇ ਮਿਆਨ ਵਿਚੋਂ ਸਤਿਗੁਰਾਂ ਨੇ ਸ੍ਰੀ ਸਾਹਿਬ ਕੱਢਣਾ ਕੀਤੀ ਬੜੀ ਫੁਰਤੀ ਦੇ ਨਾਲ,
ਭੀਖਣ ਭੀਖਣ ਚੱਲ ਚਪਲਾਸੀ,
ਔਰ ਸਤਿਗੁਰਾਂ ਦੀ ਤਲਵਾਰ ਬੜੀ ਤਿੱਖੀ ਔਰ ਬਿਜਲੀ ਦੀ ਤਰ੍ਹਾਂ ਚਮਕਣ ਵਾਲੀ ਹੈ, ਐਸੀ ਸੁੰਦਰ ਸ੍ਰੀ ਸਾਹਿਬ ਹੈ।
ਰੂਪਿਓ ਪਾਏ ਡਿੱਡ ਥੰਬ ਸਮਾਨਾ,
ਸਤਿਗੁਰੂ ਜੀ ਦੇ ਬਲ ਅੱਗੇ ਸ਼ੇਰ ਦੀ ਕੀ ਤਾਕਤ ਚੱਲਣੀ ਸੀ, ਜਿਵੇਂ ਥੰਮ ਖਲੋ ਜਾਂਦਾ ਇਉਂ ਸਤਿਗੁਰਾਂ ਨੇ ਢਾਲ ਉੱਤੇ ਸ਼ੇਰ ਨੂੰ ਰੋਕ ਲਿਆ, ਉਹਦੇ ਪੰਜੇ ਵੀ, ਉਹਦੀ ਧੌਣ ਵੀ, ਸਿਰ ਵੀ, ਸ਼ੇਰ ਨੂੰ ਹਿੱਲਣ ਨਹੀਂ ਦਿੱਤਾ ਸਤਿਗੁਰਾਂ ਨੇ, ਸ਼ੇਰ ਦਾ ਜ਼ੋਰ ਨਹੀਂ ਚੱਲਣ ਦਿੱਤਾ, ਮਿਆਨ ਵਿਚੋਂ ਸ੍ਰੀ ਸਾਹਿਬ ਕੱਢ ਲਈ ਸਤਿਗੁਰਾਂ ਨੇ ਇਕਦਮ,
ਨਹੀਂ ਥਾਨ ਤੇ ਚੱਲੇ ਸੁਜਾਨਾ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਆਪਣੇ ਥਾਂ ਤੇ ਐਨ ਅਡੋਲ ਤਿਆਰ ਪਰ ਤਿਆਰ ਹੋ ਕੇ ਹਮਲਾ ਝੱਲ ਰਹੇ ਹਨ, ਸਤਿਗੁਰੂ ਜੀ ਨੂੰ ਕੌਣ ਹਿਲਾ ਸਕਦਾ, ਸੁਮੇਰ ਪਰਬਤ ਦੀ ਤਰ੍ਹਾਂ ਸਤਿਗੁਰੂ ਜੀ ਅਡੋਲ ਬੈਠੇ ਹੈ।
ਉਪ ਗੁਰੂ ਕੇ ਮੁਖ ਪਰ ਛਾਇਓ,
ਸਤਿਗੁਰਾਂ ਦੇ ਚਿਹਰੇ ਉੱਤੇ ਵੀਰਸ ਦੀਆਂ ਲਾਲੀਆਂ ਨਾਲ ਚਿਹਰਾ, ਸਾਧ ਸਿੰਘ ਜੀ ਲਾਲ ਸੁਰਖ, ਚੜਦੇ ਸੂਰਜ ਦੀ ਤਰ੍ਹਾਂ ਮਗਦਾ ਹੈ।
ਗੁੱਟੀ ਨਚਤ ਲਾਲ ਹੋਏ ਆਯੋ,
ਔਰ ਸਤਿਗੁਰਾਂ ਦੇ ਸਾਧ ਸੰਗਤੀ ਪ੍ਰਭੱਟੇ ਵੀ ਲਾਲ ਸੁਰਖ ਹੋ ਗਏ ਅਬੀਰਸ ਵਿਚ,
ਬਰਕਤ ਅਦਰ ਅਰਨ ਦਰਗਤ ਭਏ,
ਔਰ ਚਿਹਰੇ ਦੇ ਜਿਹੜੇ ਨੇਤਰ ਹਨ ਸਤਿਗੁਰਾਂ ਦੇ ਉਹ ਵੀ ਲਾਲ ਸੁਰਖ ਅੱਗ ਦੀ ਤਰ੍ਹਾਂ ਮਗਦੇ
ਹੈਪ੍ਰਤ ਘੇਲਾ ਪੂਰਬ ਦਏ।
ਸਾਧ ਸੰਗਤ ਜੀ ਵੇਖੋ ਸਤਿਗੁਰੂ ਜੀ ਦੀ ਕਮਾਲ, ਸਤਿਗੁਰਾਂ ਨੇ ਜੇ ਚਾਹੁੰਦੇ ਤਾਂ ਉਸੇ ਵਕਤ ਹੀ ਤਲਵਾਰ ਮਾਰ ਕੇ ਸ਼ੇਰ ਨੂੰ ਮੌਤ ਦੇ ਘਾਟ ਉਤਾਰ ਸਕਦੇ ਸਨ, ਪਰ ਮੀਰੀ ਪੀਰੀ ਦੇ ਮਾਲਕ ਨੇ ਦੇਖੋ ਇਹ ਜੇ ਜਾਨਵਰਾਂ ਨਾਲ ਪਸ਼ੂਆਂ ਨਾਲ ਵੀ ਯੁੱਧ ਕਰ ਰਹੇ ਹੈ ਉਹਨਾਂ ਨਾਲ ਵੀ ਮਰਿਆਦਾ ਦੇ ਅਨੁਸਾਰ, ਜ਼ਾਲਮ ਵਾਰ ਕਰਦਾ ਦੋ ਤਿੰਨ ਤਿੰਨ ਵਾਰ ਆਪਣੇ ਤੇ ਲੈ ਕੇ ਫੇਰ ਵਾਰ ਕਰਦੇ ਸਨ, ਸ਼ੇਰ ਨੂੰ ਵੀ ਦੂਸਰਾ ਮੌਕਾ ਦੇਣ ਲਈ ਸਤਿਗੁਰਾਂ ਨੇ ਝੰਜੋੜਿਆ, ਝੰਜੋੜ ਕੇ ਪਿਛਾ ਸਿੱਟ ਦਿੱਤਾ। ਇੱਕ ਵਾਰੀ ਢਾਲ ਐਸੀ ਜ਼ੋਰ ਦੀ ਮਾਰੀ ਸਤਿਗੁਰਾਂ ਨੇ ਕਿ ਸ਼ੇਰ ਦੇ ਮਨ ਵਿਚ ਇਹ ਸ਼ੰਕਾ, ਇਹ ਮਨ ਵਿਚ ਕੋਈ ਤੌਖਲਾ ਨਾ ਰਹਿ ਜਾਏ ਕਿ ਮੈਨੂੰ ਅਵਸਰ ਨਹੀਂ ਮਿਲਿਆ ਦੁਬਾਰਾ ਹਮਲਾ ਕਰਨ ਦਾ। ਝੰਜੋੜਿਆ ਔਰ ਝੰਜੋੜ ਕੇ ਸਤਿਗੁਰਾਂ ਨੇ ਢਾਲ ਤੋਂ ਸ਼ੇਰ ਨੂੰ ਇਕਦਮ ਧੱਕ ਕੇ ਪਿੱਛੇ ਸਿੱਟ ਦਿੱਤਾ, ਉਹਨੂੰ ਮੌਕਾ ਦਿੱਤਾ ਕਿ ਦੁਬਾਰਾ ਫੇਰ ਵਾਰ ਕਰ, ਫੇਰ ਅਸੀਂ ਤੇਰੇ ਉੱਤੇ ਵਾਰ ਕਰਾਂਗੇ, ਸਮਾਂ ਨਹੀਂ ਹੁਣ ਸਾਧ ਸੰਗਤ ਜੀ ਅੱਗੇ ਜਾਣ ਦੀ ਆਗਿਆ ਦਿੰਦਾ, ਅਗਲਾ ਪ੍ਰਸੰਗ ਕੱਲ ਨੂੰ ਵਿਚਾਰਿਆ ਜਾਏਗਾ।